दंडवत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सचे पातशाह। सतगुरु हरगोबिंद सचे पातशाह जी दा पावन पवित्र इतिहास साहब जी श्रवण कर रहे सी। इतिहास इथों तक पहुंचा है कि सतगुरु हरगोबिंद सचे पातशाह जी आप युद्ध लड़ने वास्ते तैयार हुए ने। कल इथों तक कथा पहुंची सी, अज इथों अगे मैं प्रारंभ करदा।
इम कह गुर को बजियो नगारा सावधान पे सिख जुजारा।
ग्रंथाकार भाई संतोख सिंह जी लिखदे ने के सतगुरु सच्चे पातशाह जी ने थोड़े जे बचन कीते ते फिर नगारा खड़काया गया है, सारे दे सारे जुजारू सूरमे तैयार बार तैयार।
दोए पहर लग माचो जंग पाए श्रमत लर तेरे पसंग।
ग्रंथाकार भाई संतोख सिंह जी लिखदे ने के दो पैरां तक लगातार जंग हुंदा रहा, लड़दियां लड़दियां वैरियां नूं मारदियां मारदियां सिख भी बहुत ज्यादा थक गए।
श्री हर गोविंद चले अगारी चैत करियो पुरशारथ पारी।
सतगुरु हरगोबिंद सच्चे पातशाह जी सारिया तो अगे जा रहे ने जेड़े के वड्डे पराक्रम नूं वड्डे पुरशार्थ नूं करना चाहुंदे।
हाने उचहे तावे अब्दुल खान दोह दिश के छुट रहे निशान।
ग्रंथाकार भाई संतोख सिंह जी लिखदे ने के सतगुरु हरगोबिंद सच्चे पातशाह जी जलंधर दे सूबे अब्दुल खान नूं मारना चाहुंदे ने, दोवां पासियां दे जिहड़े निशान ने जिहड़े झंडे ने ओह झूलदे ने।
बाजन लगे जुझाऊ बाजे पायो नेर पुन योदा गाजे।
जुझारू जिहड़े वाजे ने ओह वजने शुरू होए ने, एक दूसरे दा नेड़ कीता है वड्डे योधियां ने ते योधे फिरे वेख के एक दूजे नूं गजे।
छुटन लगी तो फंग फेर फेरत फेर फेर है शेर।
ग्रंथाकार भाई संतोख सिंह जी लिखदे ने फिर तो बहुतियां सारियां जिहड़ियां बंदूकां ने ओह चलन लगियां ने, घोड़ियां नूं छेड़ के फेर फेर के कदाउंदे ने सूरमे।
सिर सत गुर कर चांप कराला चुटकी फेर बाण बेसाला।
ग्रंथाकार भाई संतोख सिंह जी लिखदे ने के सतगुरु हरगोबिंद सच्चे पातशाह जी ने अपने हाथ दे विच भयानक धनुष नूं फड़िया होया, एक चुटकी दे विच सतगुरु जी ने तिखा तीर वड्डा फड़िया ते उहनूं इधर उधर घुमा रहे ने।
कीन सतेज तुरंगम पारा एतियो तसन मुख बली उदारा।
अपने घोड़े नूं सतगुरु सच्चे पातशाह जी ने तेज कीता है ਜਿਹੜਾ ਕਿ ਬੜਾ ਬਲੀ ਹੈ ਉਹ ਸਾਹਮਣੇ ਪਾਸੇ ਜਾਂਦਾ ਹੈ ਔਰ ਇਧਰ ਉਧਰ ਵੀ ਸਤਿਗੁਰੂ ਜੀ ਉਸ ਨੂੰ ਤੋੜਦੇ।
ਦੇਖਤ ਹੈ ਸ਼ਤਰਨ ਦਲ ਬ੍ਰਿੰਦੰ ਜਹਾਂ ਨਵਾਬ ਸ਼ਸ਼ੋਕ ਬਿਲੰਦੰ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੈਰੀਆਂ ਦੀ ਫੌਜ ਨੂੰ ਦੇਖਦੇ ਨੇ ਜਿੱਥੇ ਕਿ ਸੂਬਾ ਜਲੰਧਰ ਦਾ ਖਲੋਤਾ ਹੈ ਜਿਹਦੇ ਮਨ ਦੇ ਵਿੱਚ ਬੜਾ ਸੋਗ ਹੈ।
ਪ੍ਰੇਰੇ ਕਾਲੇ ਅਗਾਰੀ ਖਰੇ ਸਤਿਗੁਰ ਤੀਰ ਪ੍ਰਹਾਰਨ ਕਰੇ।
ਜਿਨ੍ਹਾਂ ਤੁਰਕਾਂ ਨੂੰ ਉਹਨਾਂ ਦੇ ਕਾਲ ਨੇ ਉਹਨਾਂ ਦੀ ਮੌਤ ਨੇ ਪ੍ਰੇਰ ਦਿੱਤਾ ਹੈ ਉਹ ਸਾਰੇ ਦੇ ਸਾਰੇ ਸਾਹਮਣੇ ਖਲੋਤੇ ਨੇ। ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਤਿੱਖੇ ਤੀਰਾਂ ਦਾ ਪ੍ਰਹਾਰ ਕਰਨਾ ਸ਼ੁਰੂ ਕੀਤਾ।
ਤੀਛਣ ਪੀਛਣ ਈਛਣ ਹੇਰੇ ਚਲੇ ਸਰਪ ਸਮਸ਼ੂਕ ਬਡੇਰੇ।
ਬੜੇ ਤਿੱਖੇ ਤੇ ਭਿਆਨਕ ਤੀਰਾਂ ਦਾ ਸਤਿਗੁਰਾਂ ਨੇ ਵਾਰ ਕੀਤਾ ਹੈ ਜਿਹੜੇ ਸਤਿਗੁਰਾਂ ਦੇ ਚਲਾਏ ਹੋਏ ਤੀਰ ਸੱਪਾਂ ਦੀ ਤਰ੍ਹਾਂ ਛੂਕਦੇ ਹੋਏ ਜਾਂਦੇ।
ਸ਼ਤਰਨ ਕੇਸਰੀ ਮੇਮ ਬਰ ਬਰਮੀ ਮੈਂ ਪ੍ਰਵੇਸ਼ ਜਿਮ ਕਰੈ।
ਕਵੀ ਜੀ ਲਿਖਦੇ ਨੇ ਕਿ ਵੈਰੀਆਂ ਦੇ ਸਰੀਰ ਦੇ ਵਿੱਚ ਸਤਿਗੁਰਾਂ ਦੇ ਛੱਡੇ ਹੋਏ ਤੀਰ ਇਸ ਤਰੀਕੇ ਦੇ ਨਾਲ ਵੜਦੇ ਜਾਂਦੇ ਨੇ ਧਸਦੇ ਜਾਂਦੇ ਨੇ ਜਿਸ ਤਰ੍ਹਾਂ ਤੇਜ਼ ਰਫ਼ਤਾਰ ਦੇ ਨਾਲ ਵਰਮੀ ਦੇ ਵਿੱਚ ਸੱਪ ਵੜ ਜਾਂਦਾ।
ਇੱਕ ਤਨ ਫੋਰ ਪਾਰ ਹੋਏ ਜਾਏ ਪੁਣ ਦੂਸਰ ਕੇ ਪਾਰ ਸਿਧਾਏ।
ਜਦੋਂ ਸਤਿਗੁਰੂ ਜੀ ਇੱਕ ਤੀਰ ਚਲਾਉਂਦੇ ਨੇ ਪਹਿਲੇ ਵੈਰੀ ਦੇ ਸਰੀਰ ਨੂੰ ਪਾੜ ਕੇ ਉਹ ਪਾਰ ਨਿਕਲ ਜਾਂਦਾ ਹੈ, ਜੇਕਰ ਉਹਦੀ ਸਿਹਤ ਦੇ ਵਿੱਚ ਦੂਸਰਾ ਖੜਾ ਹੋਵੇ ਤੇ ਉਹਦੇ ਵਿੱਚ ਵੀ ਪਾਰ ਲੰਘ ਜਾਂਦਾ।
ਜੋਦਾ ਕਹਿ ਤੁਰੰਗ ਹੋਏ ਕੋਏ ਬੇਦਤ ਜਾਤ ਸਰਬ ਸਰ ਜੋਏ।
ਕਵੀ ਜੀ ਲਿਖਦੇ ਨੇ ਭਾਵੇਂ ਕੋਈ ਸੂਰਮਾ ਯੋਧਾ ਹੋਵੇ ਤੇ ਭਾਵੇਂ ਘੋੜਾ ਹੋਵੇ ਜਿੰਨੇ ਵੀ ਸਿਹਤ ਦੇ ਵਿੱਚ ਆ ਜਾਣ ਤੀਰ ਸਾਰਿਆਂ ਨੂੰ ਮਾਰ ਦਿੰਦਾ।
ਧਰ ਪਰ ਪਰ ਦੜਾ ਦੜ ਯੋਧੇ ਦੇਖਤ ਮਹਾ ਤੁਰਕ ਗਨ ਕ੍ਰੋਧੇ।
ਉਸ ਵੇਲੇ ਦੜਾ ਦੜ ਕਰਦੇ ਬਹੁਤੇ ਸਾਰੇ ਯੋਧੇ ਮਰ ਕੇ ਧਰਤੀ ਦੇ ਉੱਤੇ ਡਿੱਗ ਪਏ ਨੇ, ਦੇਖਿਆ ਹੈ ਤੁਰਕਾਂ ਨੇ ਤੇ ਬਹੁਤ ਹੀ ਜ਼ਿਆਦਾ ਮਨ ਦੇ ਵਿੱਚ ਕ੍ਰੋਧ ਪੈਦਾ ਹੋਇਆ।
ਬੇਦਹ ਦੂਰ ਖਰੇ ਹੀ ਤੀਰ ਮਾਰ ਮਾਰ ਕਿਉਂ ਮਰੋ ਨਾ ਵੀਰ।
ਜਿਹੜਾ ਸਰਦਾਰ ਹੈ ਉਹ ਕਹਿੰਦਾ ਹੈ ਸਾਰਿਆਂ ਤੁਰਕਾਂ ਨੂੰ ਲਲਕਾਰ ਕੇ ਕਿ ਦੂਰ ਖੜੇ ਹੋ ਕੇ ਹੀ ਤੀਰਾਂ ਦਾ ਪ੍ਰਹਾਰ ਕਰਦਾ, ਤੁਸੀਂ ਅੱਗੇ ਵਧ ਕੇ ਮਾਰ ਕੇ ਕਿਸੇ ਨੂੰ ਕਿਉਂ ਨੀ ਮਰਦੇ।
ਇਮ ਕਹਿ ਵਧੇ ਤੁਰਕ ਗਾਣੇ ਆਗੇ ਧਰ ਜਵਾਲਾ ਬਮਣੀ ਰਸ ਜਾਗੇ।
ਇਸ ਤਰ੍ਹਾਂ ਕਹਿ ਕੇ ਬਹੁਤੇ ਸਾਰੇ ਤੁਰਕ ਅੱਗੇ ਵਧੇ ਨੇ ਜਿਨ੍ਹਾਂ ਨੇ ਗੁੱਸੇ ਦੇ ਨਾਲ ਬਹੁਤ ਸਾਰੀਆਂ ਬੰਦੂਕਾਂ ਦਾ ਵਾਰ ਕੀਤਾ।
ਕੜਾ ਕੜੀ ਇੱਕ ਬਾਰ ਚਲਾਈ ਗੁਰੂ ਦਲ ਪਰ ਗੁਲਕਾਂ ਬਰਖਾਈ।
ਕੜਾ ਕਾੜ ਦੀ ਆਵਾਜ਼ ਦੇ ਨਾਲ ਬਹੁਤੀਆਂ ਬੰਦੂਕਾਂ ਇੱਕ ਸਮੇਂ ਹੀ ਚਲਾਈਆਂ ਗਈਆਂ ਨੇ। ਗੁਰੂ ਦਲ ਪਰ ਗੁਲਕਾਂ ਬਰਖਾਈ ਗੁਰੂ ਦੇ ਦਲ ਦੇ ਉੱਤੇ ਗੁਰੂ ਦੀ ਫੌਜ ਦੇ ਉੱਤੇ ਇਸ ਤਰੀਕੇ ਦੇ ਨਾਲ ਗੋਲੀਆਂ ਦੀ ਵਰਖਾ ਕੀਤੀ ਗਈ।
ਜਬੈ ਲਗੀ ਸਿੱਖਣ ਤਨ ਗੋਰੀ ਰਿਸ ਜਾਗੀ ਗਮਣੇ ਰਿਪ ਓਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਿੱਖਾਂ ਦੇ ਸਰੀਰਾਂ ਨੂੰ ਗੋਲੀਆਂ ਨੇ ਮਾਰਿਆ ਉਸ ਵੇਲੇ ਜਿਹੜੇ ਬਚ ਕੇ ਰਹਿੰਦੇ ਸਨ ਉਨ੍ਹਾਂ ਦੇ ਮਨ ਦੇ ਵਿੱਚ ਬੜਾ ਗੁੱਸਾ ਜਾਗ ਗਿਆ।
ਦੋਏ ਦਲ ਮਿਲ ਗਏ ਮਾਰ ਸੁਮਾਚੀ ਕਰਦਮ ਸ਼੍ਰੋਣ ਮਾਸ ਛਿਤ ਰਾਚੀ।
ਕਵੀ ਜੀ ਲਿਖਦੇ ਨੇ ਕਿ ਦੋਵੇਂ ਦਲ ਇੱਕ ਦੂਜੇ ਦੇ ਨਾਲ ਜੁਟ ਗਏ ਨੇ, ਬਹੁਤੀ ਜ਼ਿਆਦਾ ਮਾਰ ਮਚ ਗਈ ਹੈ।
ਕਰਦਮ ਸ਼੍ਰੋਣ ਮਾਸ ਛਿਤ ਰਾਚੀ ਜਿਹੜੀ ਧਰਤੀ ਹੈ ਉਹ ਲਹੂ ਦੇ ਨਾਲ ਔਰ ਮਿੱਝ ਦੇ ਨਾਲ ਤੇ ਮਾਸ ਦੇ ਨਾਲ ਭਰ ਗਈ। ਗੇਰੇ ਛਿਨਕ ਮੈਂ ਸੁਪਾਟ ਹਜ਼ਾਰੋ ਹਥਿਆਰਨ ਕੇ ਪਏ ਪ੍ਰਹਾਰੋ।
ਇੱਕ ਖਿਣ ਦੇ ਵਿੱਚ ਹਜ਼ਾਰਾਂ ਹੀ ਜਿਹੜੇ ਸੂਰਬੀਰ ਯੋਧੇ ਨੇ ਉਹ ਰਣਭੂਮੀ ਦੇ ਵਿੱਚ ਡਿੱਗ ਪਏ ਨੇ ਹਥਿਆਰਾਂ ਦਾ ਪ੍ਰਹਾਰ ਕਰਦੇ ਕਰਦੇ।
ਇਸ ਜਗ੍ਹਾ ਦੇ ਉੱਤੇ ਕਵੀ ਜੀ ਦੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਬਜੇ ਜੋ ਜਾਉ ਬਹੁਤ ਹੀ ਜੁਟੇ ਸੁਪਾਟ ਸੋ ਕਟਕ ਕਟ ਕਾਟ ਚਟ ਪਟ ਬਿਕਟ ਜੇ ਸੱਟ ਪਟ ਕਹਿਣਾ ਅਟਕ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਹੀ ਜ਼ਿਆਦਾ ਮਾਰੂ ਵਾਜੇ ਵੱਜੇ ਨੇ, ਦੋਵਾਂ ਪਾਸਿਆਂ ਦੇ ਯੋਧੇ ਇੱਕ ਦੂਜੇ ਦੇ ਨਾਲ ਜੁਟ ਗਏ ਨੇ। ਕੱਟ ਕੱਟ ਝਟ ਪਟ ਬਿਕਟ ਸੇ ਸੱਟ ਪਟ ਕੋਇ ਨਾ ਅਟਕ। ਕਹਿਣ ਤੋਂ ਭਾਵ ਹੈ ਕਿ ਜਿਹੜੇ ਬਿਕਟ ਨੇ ਭਾਵ ਕੇ ਬਹਾਦਰ ਸੂਰਮੇ ਹਨ ਜਿਹੜੇ, ਉਹ ਵੀ ਸੱਟ ਪਟਾ ਗਏ ਨੇ ਔਰ ਝਟ ਪਟ ਕਟਾ ਵੱਢ ਹੋਣ ਲੱਗ ਪਈ ਹੈ ਤੇ ਕੋਈ ਵੀ ਨਾ ਅਟਕਿਆ ਉਸ ਵੇਲੇ। ਕਹਿਣ ਲੱਗ ਬਰਨੋ ਯੁੱਧ ਕੋ ਭਇਓ ਮਹਾਕਮ ਸਾਨ ਪ੍ਰਥਮ ਤੁਫੰਗਣ ਤੇ ਮਰੇ ਤੁਰਕਣ ਕੋ ਅਵਸਾਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਮੈਂ ਕਿੱਥੋਂ ਤੱਕ ਲਿਖ ਕੇ ਯੁੱਧ ਦੇ ਇਸ ਵੱਡੇ ਹਾਲ ਨੂੰ ਬਿਆਨ ਕਰਾਂ। ਕਮਸਾਨ ਦਾ ਕਵੀ ਜੀ ਲਿਖਦੇ ਨੇ ਯੁੱਧ ਮਚਿਆ ਹੈ, ਪਹਿਲਾਂ ਬੰਦੂਕਾਂ ਜਿਹੜੀਆਂ ਚੱਲੀਆਂ ਨੇ ਉਹਨਾਂ ਨੇ ਤੁਰਕਾਂ ਦੇ ਹੌਸਲਿਆਂ ਨੂੰ ਢਾ ਦਿੱਤਾ। ਤਿਸ ਕਾਲ ਮਾਰ ਪੀ ਕਛੁਕ ਐਸ ਮਰ ਗਏ ਤੁਰਕ ਲਖੀਅਤ ਨਾ ਕੈਸ। ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਐਸੀ ਕੁਝ ਮਾਰ ਮਚੀ ਹੈ, ਮਰ ਗਏ ਤੁਰਕ ਲਖੀਅਤ ਨਾ ਕੈਸ, ਕਿਹੜੇ ਤਰੀਕੇ ਦੇ ਨਾਲ ਇੰਨੇ ਤੁਰਕ ਮਾਰੇ ਗਏ ਨੇ ਕੁਝ ਪਤਾ ਨਹੀਂ ਲੱਗਦਾ। ਕੁਛ ਰਹੇ ਸ਼ੇਸ਼ ਤਜ ਜੀਅਨ ਆਸ ਕਾਇਰ ਭਜੰਤ ਤਾਰੇ ਅਧਿਕ ਤਾਸ। ਕੁਝ ਰਹਿ ਗਏ ਨੇ ਜਿਹੜੇ ਕਿ ਜੀਵਨ ਦੀ ਆਸ ਨੂੰ ਛੱਡ ਕੇ ਲੜਦੇ ਨੇ ਤੇ ਬਾਕੀ ਕਾਇਰ ਹੋ ਕੇ ਭੱਜਣ ਦੀ ਚਾਹ ਕਰਦੇ ਨੇ ਡਰ ਨੂੰ ਧਾਰਨ ਕਰਕੇ। ਪਿਖ ਅਬਦ ਲਖਾਂ ਬਿਸਮਿਓ ਵਸ਼ੇਸ਼ ਕਿਮ ਮਰੀ ਸੈਣ ਰਹਿ ਅਲਪ ਸ਼ੇਸ਼। ਉਸ ਵੇਲੇ ਰਣ ਨੂੰ ਵੇਖ ਕੇ ਅਬਦੁਲ ਖਾਂ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ ਕਿ ਮੇਰੀ ਇੰਨੀ ਵੱਡੀ ਸੈਨਾ ਥੋੜੇ ਸਮੇਂ ਦੇ ਵਿੱਚ ਕਿਵੇਂ ਮਾਰੀ ਗਈ। ਰਣ ਬਿਖੈ ਜੀਤ ਅਰ ਜੀਅਨ ਆਸ ਹੋਏ ਗੋ ਨਿਰਾਸ ਪਿਖ ਸਕਲ ਨਾਸ਼। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਣ ਭੂਮੀ ਦੇ ਵਿੱਚੋਂ ਜਿੱਤਣ ਦੀ ਤੇ ਜਿਉਣ ਦੀ ਆਸ਼ਾ ਨੂੰ ਹੁਣ ਛੱਡ ਦਿੱਤਾ ਹੈ ਅਬਦੁਲ ਖਾਂ ਨੇ। ਹੋਏ ਗੋ ਨਿਰਾਸ਼, ਬਹੁਤ ਜ਼ਿਆਦਾ ਨਿਰਾਸ਼ ਹੋ ਗਿਆ, ਪਿਖ ਸਕਲ ਨਾਸ਼ ਕਿਉਂਕਿ ਸਾਰਿਆਂ ਸੂਰਮਿਆਂ ਦਾ ਨਾਸ਼ ਵੇਖੇ। ਅਬ ਮਾਰੋ ਜੰਗ ਕੇ ਸਮੁਖ ਹੋਏ ਕਹਿ ਹਤੋਂ ਗੁਰੂ ਨਿਜ ਦ੍ਰਿਸ਼ਟ ਜੋਏ। ਉਸ ਵੇਲੇ ਅਬਦੁਲ ਖਾਂ ਨੇ ਮਨ ਦੇ ਵਿੱਚ ਸੋਚਿਆ ਹੈ ਕਿ ਹੁਣ ਮੈਨੂੰ ਚਾਹੀਦਾ ਕਿ ਸਾਹਮਣੇ ਜੰਗ ਦੇ ਵਿੱਚ ਜਾ ਕੇ ਮਰ ਜਾਵਾਂ ਤੇ ਜਾਂ ਗੁਰੂ ਨੂੰ ਜਾ ਕੇ ਮਾਰ ਦਿਆਂ। ਨਹੀਂ ਥਿਰੋ ਦੂਰ ਅਬ ਲੈਉ ਦੇਖ ਕਿ ਮਹਤ ਸ਼ਸਤਰ ਗੁਰ ਪਾਵ ਸ਼ੇਖ। ਗੁਰੂ ਜੋ ਵੱਡਾ ਬਲੀ ਹੋ ਗਿਆ ਹੈ, ਕਿਸ ਤਰ੍ਹਾਂ ਸ਼ਸਤਰ ਮਾਰਦਾ ਹੈ ਇਹ ਮੈਂ ਜਾ ਕੇ ਦੇਖਾਂ। ਜਾਂ ਫਿਰ ਇਸ ਤੁਕ ਦਾ ਇੱਕ ਹੋਰ ਅਰਥ ਵੀ ਇਸ ਤਰ੍ਹਾਂ ਲੱਗਦਾ ਹੈ ਕਿ ਮੈਂ ਤੱਕਾਂ ਤਾਂ ਸਹੀ ਕਿ ਗੁਰੂ ਸ਼ਸਤਰ ਚਲਾਉਣ ਦੇ ਵਿੱਚ ਕਿਸ ਤਰੀਕੇ ਦੇ ਨਾਲ ਵੱਡਾ ਹੋ ਗਿਆ। ਤੇਹ ਸੰਗ ਚੁਟੋ ਮੈਂ ਆਪ ਜਾਏ ਮੋਲਰੇ ਬਿਨਾ ਨਹੀਂ ਕੋ ਪਾਏ। ਅਬਦੁਲ ਖਾਂ ਨੇ ਸੋਚਿਆ ਹੈ ਕਿ ਹੁਣ ਮੈਂ ਜਾ ਕੇ ਗੁਰੂ ਦੇ ਨਾਲ ਆਪ ਜੰਗ ਲੜਾਂ, ਮੇਰੇ ਤੋਂ ਬਗੈਰ ਕੋਈ ਵੀ ਉਪਾਅ ਹੁਣ ਬਣਨਾ ਨਹੀਂ। ਗੁਰ ਹਾਥ ਸਾਥ ਮਰ ਹੋ ਲਰੰਤ ਕਹਿ ਲੇ ਉਮਾਰ ਰਣ ਹੋਏ ਅੰਤ। ਸੋਚਦਾ ਹੈ ਸੂਬਾ ਅਬਦੁਲ ਖਾਂ ਕਿ ਗੁਰੂ ਮੇਰੇ ਹੱਥੋਂ ਮਾਰਿਆ ਜਾਵੇਗਾ ਤੇ ਜਾਂ ਫਿਰ ਲੜਦਿਆਂ ਲੜਦਿਆਂ ਮੇਰਾ ਰਣ ਭੂਮੀ ਦੇ ਵਿੱਚ ਅੰਤ ਹੋ ਜਾਏਗਾ। ਇਸ ਬਿਦ ਵਿਚਾਰ ਮਨ ਕਸ਼ਟ ਪਾਏ ਹਿਤ ਮਰਨ ਚਲਿਓ ਸੂਬਾ ਅਗਾਏ। ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਮਨ ਦੇ ਵਿੱਚ ਵਿਚਾਰ ਕੀਤਾ ਹੈ, ਮਨ ਬੜਾ ਦੁਖੀ ਹੋਇਆ ਹੈ ਸੂਬੇ ਦਾ, ਹਿਤ ਮਰਨ ਚਲਿਓ ਸੂਬਾ ਗਾਏ, ਕਵੀ ਜੀ ਲਿਖਦੇ ਨੇ ਕਿ ਮਨ ਸੂਬਾ ਅੱਗੇ ਜਾ ਕੇ ਮਰਨ ਦੇ ਵਾਸਤੇ ਚੱਲਿਆ। ਜੋਗ ਸੰਗਲੀ ਨਖਤਰੀ ਬਿਲੰਦ ਇੱਕ ਕਰਮ ਚੰਦ ਯਾਰ ਰਤਨ ਚੰਦ। ਉਸ ਵੇਲੇ ਦੋ ਖੱਤਰੀ ਉਸਨੇ ਆਪਣੇ ਨਾਲ ਲੈ ਨੇ, ਇੱਕ ਦਾ ਨਾਂ ਹੈ ਕਰਮ ਚੰਦ ਤੇ ਦੂਸਰੇ ਦਾ ਨਾਂ ਹੈ ਰਤਨ ਚੰਦ। ਕਰ ਬਾਮ ਦਾਹਨੇ ਦੋਹਣ ਵੀਰ ਗੁਰ ਸਮੁਖ ਚਲਿਓ ਹੋਇ ਕੇ ਅਪੀਰ। ਕਵੀ ਜੀ ਲਿਖਦੇ ਨੇ ਕਿ ਇੱਕ ਨੂੰ ਖੱਬੇ ਪਾਸੇ ਕੀਤਾ ਹੈ, ਦੂਸਰੇ ਨੂੰ ਸੱਜੇ ਪਾਸੇ ਕੀਤਾ ਹੈ ਤੇ ਗੁਰੂ ਦੇ ਸਾਹਮਣੇ ਚੱਲਿਆ ਹੈ ਅਬਦੁਲ ਖਾਨ ਸੂਬਾ, ਬੜਾ ਦਲੇਰ ਹੋ ਕੇ, ਬੜਾ ਨਿਡਰ ਹੋ ਕੇ ਉਸ ਵੇਲੇ ਇਸ ਤਰੀਕੇ ਦੇ ਨਾਲ ਵਾਪਰਿਆ। ਲੋਥਾਂ ਵਿੱਚ ਮੈਦਾਨ ਦੇ ਰੁਲਣ ਪਈਆਂ, ਬੇਸ਼ੁਮਾਰ ਜ਼ਖਮੀ ਮੁਸਲਮਾਨ ਡਿੱਠੇ, ਮਰ ਗਏ ਸਰਦਾਰ ਤੇ ਬੜੇ ਅਫਸਰ, ਥਾਂ ਥਾਂ ਤੇ ਹੋਏ ਨੁਕਸਾਨ ਡਿੱਠੇ, ਕਾਵਾਂ ਕੁੱਤਿਆਂ ਗਿੱਦੜਾਂ ਪਾਇਆ ਰੌਲਾ, ਚਾਰੋਂ ਤਰਫ ਉਦਾਸੀ ਨਿਸ਼ਾਨ ਡਿੱਠੇ, ਲਹੂ ਮਿੱਜ ਦਾ ਮਚਿਆ ਕਾਣ ਪਾਰਾ, ਸ਼ਾਹੀ ਸੂਰਮੇ ਹੋਏ ਬੇਜਾਨ ਡਿੱਠੇ, ਸਿੱਖ ਮੌਤ ਦਾ ਛੱਡ ਕੇ ਖਿਆਲ ਉੱਕਾ, ਲੜਦੇ ਸਖਤੀ ਨਾਲ ਮੈਦਾਨ ਡਿੱਠੇ, ਪੈਂਦੇ ਜਿਸ ਪਾਸੇ ਜਾਨਾਂ ਤੋੜ ਲੜਦੇ, ਤੇ ਸ਼ਹੀਦੀਆਂ ਦੇ ਚਾਹਵਾਨ ਡਿੱਠੇ, ਫੌਜ ਮੁਸਲਮਾਨੀ ਦਿਲ ਛੱਡ ਬੈਠੀ, ਲੜਦੇ ਸਾਰੇ ਬਚਾ ਕੇ ਜਾਨ ਡਿੱਠੇ, ਗਾਲਾਂ ਦੇਣ ਖਤਰੇ ਟਿਆਂ ਤਾਈ ਲੱਗਾ, ਜਦੋਂ ਹੋਏ ਨੁਕਸਾਨ ਮਹਾਨ ਡਿੱਠੇ, ਬਾਕੀ ਫੌਜ ਸਾਰੀ ਤਾਈ ਹੁਕਮ ਦਿੱਤਾ, ਹੱਲਾ ਕਰੋ ਚੜ ਆਪ ਜਵਾਨ ਡਿੱਠੇ, ਆਇਆ ਵਿੱਚ ਮੈਦਾਨ ਕਰਤਾਰ ਸਿੰਘਾ, ਨਹੀਂ ਸਨ ਗੁਰਾਂ ਦੇ ਹੱਥ ਅਜੇ ਖਾਣ ਡਿੱਠੇ। ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਸੂਬਾ ਆਪ ਮੈਦਾਨੇ ਜੰਗ ਦੇ ਵਿੱਚ ਆਇਆ ਹੈ, ਪਰ ਅਜੇ ਤੱਕ ਉਸ ਖਾਣੇ ਅਬਦੁਲ ਖਾਨੇ ਸਤਿਗੁਰਾਂ ਦੇ ਹੱਥ ਵੇਖੇ ਨਹੀਂ ਸਨ। ਬੇਦੀ ਯਾਦ ਸਿੱਖ ਜੇ ਲਰ ਤੇ ਔਰ ਤਜ ਸੁਪਟ ਤੁਰਕ ਤਿੰਨ ਸੰਗ ਠੌਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਿਧੀ ਚੰਦ ਤੇ ਹੋਰ ਜਿਹੜੇ ਸਤਿਗੁਰਾਂ ਦੇ ਸੂਰਬੀਰ ਯੋਧੇ ਸਨ ਇੱਕ ਹੋਰ ਤਰਫ ਲੜ ਰਹੇ ਸਨ, ਤਾਜ ਸੁਪਟ ਤੁਰਕ ਤਿੰਨ ਸੰਗ ਠੌਰ। ਤਿੰਨਾਂ ਨਾਲ ਲੜਨ ਦੇ ਵਾਸਤੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਛੱਡਿਆ ਹੈ ਤੇ ਆਪ ਸਤਿਗੁਰੂ ਜੀ ਇਕੱਲੇ ਅਗਾਂਹ ਵਧੇ। ਤਹ ਤੇ ਸੁਟਰਿਓ ਗੁਰੂ ਜਾਹੇ ਥਾਨ, ਪਹੁੰਚਿਓ ਨਵਾਬ ਤਹ ਤੁਰਤ ਆਨ। ਕਵੀ ਜੀ ਲਿਖਦੇ ਨੇ ਇੱਕ ਪਾਸੇ ਸਤਿਗੁਰਾਂ ਨੇ ਆਪਣੇ ਸੂਰਮਿਆਂ ਨੂੰ ਪਿਛਾਂ ਛੱਡਿਆ ਹੈ, ਅਗਾਂਹ ਵਧੇ ਨੇ, ਦੂਸਰੀ ਤਰਫੋਂ ਜਿਹੜਾ ਅਬਦੁਲ ਖਾਨ ਸੂਬਾ ਹੈ ਉਹਨੇ ਵੀ ਸਾਰਿਆਂ ਨੂੰ ਪਿਛਾਂ ਛੱਡਿਆ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਪਹੁੰਚੇ।
ਬਹੁਰੀ ਦੇ ਤਾਰ ਗੁਰ ਪਿਖਣ ਚਾਹ, ਮਰ ਰਹੋ ਕੇ ਮਾਰੋ ਜੰਗ ਮਾਹ।
ਅਬਦੁਲ ਖਾਨ ਦੇ ਹਿਰਦੇ ਦੇ ਵਿੱਚ ਗੁਰੂ ਨੂੰ ਵੇਖਣ ਦੀ ਬੜੀ ਚਾਹ ਸੀ, ਸੋਚਦਾ ਹੈ ਮਨ ਦੇ ਵਿੱਚ ਜਾਂ ਮੈਂ ਗੁਰੂ ਨੂੰ ਮਾਰ ਦਿਆਂਗਾ ਤੇ ਜਾਂ ਫਿਰ ਮਰ ਜਾਵਾਂਗਾ। ਨਿਜ ਬਲ ਦਿਖਾਏ ਤੇ ਇਹ ਦੇਖ ਲਿਓ, ਕਰ ਹੋਂ ਨਵੇਰ ਗੁਰੂ ਮਾਰ ਦਿਓ। ਸੋਚਦਾ ਹੈ ਅਬਦੁਲ ਖਾਨ ਆਪਣਾ ਬਲ ਦਿਖਾਵਾਂਗਾ ਤੇ ਦੂਸਰੇ ਪਾਸੇ ਗੁਰੂ ਦੀ ਤਾਕਤ ਨੂੰ ਵੇਖਾਂਗਾ, ਮੈਂ ਗੁਰੂ ਨੂੰ ਨਵੇੜ ਦਾਂਗਾ ਜਾਂ ਫਿਰ ਨਿਬੜ ਜਾਵਾਂਗਾ ਭਾਵ ਮਰ ਜਾਵਾਂਗਾ।
ਇਸ ਬਿਦ ਠੱਟ ਕਰ ਆਏ ਗੋ ਜਹ ਥਿਤ ਗੁਰ ਭਗਵਾਨ, ਪਿਖਣ ਪਰਸ ਪਰ ਹੋਤ ਪਾ ਲਰ ਬੇ ਚੌਂਪ ਮਹਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਦੋਵੇਂ ਇੱਕ ਦੂਜੇ ਦੇ ਸਾਹਮਣੇ ਹੋਏ ਨੇ, ਪਰਸ ਪਰ ਦੋਵਾਂ ਨੇ ਚੌਂਪ ਦੇ ਨਾਲ ਇੱਕ ਦੂਜੇ ਨੂੰ ਵੇਖਿਆ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸਨ ਮੁਖ ਪਾਇਓ ਨਵਾਬ ਜਬ ਬਹੁ ਸੈਨਾ ਮਰਵਾਏ, ਦ੍ਰਿ ਸ੍ਰਿਸ਼ਟ ਪਰਸ ਪਰ ਪ੍ਰੇਰ ਤਬ ਭਿਖੇ ਰੂਪ ਦ੍ਰਿਗ ਲਾਏ।
ਕਵੀ ਜੀ ਲਿਖਦੇ ਨੇ ਕਿ ਸਾਹਮਣੇ ਹੋਇਆ ਹੈ ਨਵਾਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਹੁਤੀ ਸਾਰੀ ਸੈਨਾ ਨੂੰ ਮਰਵਾ ਕੇ ਪਰਸਪਰ ਇੱਕ ਦੂਜੇ ਦੀਆਂ ਨਜ਼ਰਾਂ ਇੱਕ ਦੂਜੇ ਦੇ ਨਾਲ ਮਿਲੀਆਂ।
ਤਿਮ ਦੋਨੋ ਖੱਤਰੀ ਚੱਲ ਆਏ ਗੁਰ ਕੋ ਹੇਰ ਹਿਰਦੈ ਤਪ ਤਾਏ।
ਸੂਬਾ ਦੇ ਕੇ ਸਤਿਗੁਰਾਂ ਨੂੰ ਬੜਾ ਕ੍ਰੋਧ ਦੇ ਵਿੱਚ ਆਇਆ ਹੈ। ਉਸੇ ਤਰੀਕੇ ਦੇ ਨਾਲ ਜਿਹੜੇ ਦੋਵੇਂ ਖੱਤਰੀ ਨੇ ਉਹ ਵੀ ਅੱਗੇ ਵਧੇ ਨੇ, ਉਹ ਵੀ ਗੁਰੂ ਨੂੰ ਦੇ ਕੇ ਬੜੇ ਤਪੇ ਬੜੇ ਸੜੇ।
ਤੈਨੂੰ ਬਿਲੋਕਤ ਸਤਿਗੁਰ ਬੋਲੇ ਅਬੇ ਕਾਲ ਪਲਟਾ ਪਿਤ ਕੋਲੇ।
ਕਰਮ ਚੰਦ ਨੂੰ ਤੇ ਰਤਨ ਚੰਦ ਨੂੰ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ। ਦੋਵਾਂ ਨੂੰ ਕਹਿੰਦੇ ਨੇ ਅਬੈ ਕਾਲ, ਕਹਿੰਦੇ ਨੇ ਹੁਣੇ ਹੀ ਸਮਾਂ ਹੈ, ਪਲਟਾ ਪਿਤ ਕੋਲੇ, ਆਪੋ ਆਪਣੇ ਪਿਓਆਂ ਦਾ ਬਦਲਾ ਲੈ ਲੋ, ਹੁਣ ਸਮਾਂ ਬੜਾ ਚੰਗਾ।
ਇਮ ਕਾਇਰ ਬਨ ਸਮੁਖ ਨਾ ਆਵੋ ਰਾਚੀ ਉਪਾਦ ਬਡ ਤੁਰਕ ਹਨਾਵੋ।
ਕਿਉਂਕਿ ਇਸ ਗੱਲ ਦਾ ਜ਼ਿਕਰ ਆਇਆ ਹੈ ਕਿ ਜਦੋਂ ਦਾ ਵੀ ਯੁੱਧ ਲੜਿਆ ਜਾ ਰਿਹਾ ਹੈ ਉਦੋਂ ਦਾ ਕਰਮ ਚੰਦ ਤੇ ਰਤਨ ਚੰਦ ਅੱਗੇ ਨਹੀਂ ਵਧੇ। ਸੂਬੇ ਨੇ ਵੀ ਇਸ ਗੱਲ ਦੀ ਝਾੜ ਪਾਈ ਹੈ ਕਿ ਤੁਸੀਂ ਮਰਨ ਤੋਂ ਡਰਦੇ ਹੋਏ ਅੱਗੇ ਨਹੀਂ ਵਧਦੇ। ਹੁਣ ਸਤਿਗੁਰੂ ਜੀ ਨੇ ਉਹੀ ਬਚਨ ਕੀਤਾ, ਕਹਿੰਦੇ ਨੇ ਕਿਮ ਕਾਇਰ ਬਣ ਸਮੁਖ ਨਾ ਆਵੋ, ਕਿਉਂ ਤੁਸੀਂ ਕਾਇਰ ਬਣ ਕੇ ਸਾਹਮਣੇ ਨਹੀਂ ਆਉਂਦੇ। ਰਾਜੀ ਉਪਾਦ ਬਡ ਤੁਰਕ ਹਨਾਵੋ, ਵੱਡੀ ਤੁਸੀਂ ਉਪਾਧੀ ਨੂੰ ਪੈਦਾ ਕੀਤਾ ਕਿ ਸੂਬੇ ਨੂੰ ਚੜਾ ਕੇ ਲਿਆਏ ਹੋ ਔਰ ਬਹੁਤਿਆਂ ਸਾਰਿਆਂ ਤੁਰਕਾਂ ਨੂੰ ਮਰਵਾ ਦਿੱਤਾ।
ਬੈਠ ਕਚਹਿਰੀ ਬਾਤ ਬਣੈ ਹੈ ਪਿਤ ਪਲਟਾ ਗੁਰ ਤੇ ਹਮ ਲਹਿ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੂਬੇ ਦੀ ਕਚਹਿਰੀ ਦੇ ਵਿੱਚ ਬਹਿ ਕੇ ਤੁਸੀਂ ਵੱਡੀਆਂ ਵੱਡੀਆਂ ਡੀਂਗਾਂ ਮਾਰਦੇ ਸੀ, ਗੱਲਾਂ ਕਰਦੇ ਸੀ ਕਿ ਆਪਣੇ ਪਿਓਆਂ ਦਾ ਬਦਲਾ ਅਸੀਂ ਗੁਰੂ ਨੂੰ ਮਾਰ ਕੇ ਲਵਾਂਗੇ।
ਤੁਮ ਕਹਿ ਬੇ ਕੋ ਮਹਿਦ ਤੇ ਕਾਰੂ ਨਹੀਂ ਟਿਗ ਹੋਵਤ ਜੰਗ ਮਜਾਰੂ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਨੇ ਉਹਨਾਂ ਗੱਲਾਂ ਨੂੰ ਤਰਕਾਰ ਹੈ, 100 ਵਾਰੀ ਲਾਣਤ ਹੈ ਕਿ ਸਿਰਫ ਗੱਲਾਂ ਕੀਤੀਆਂ ਨੇ ਤੇ ਸਾਹਮਣੇ ਹੋ ਕੇ ਜੁਝਾਰੂਆਂ ਦੇ ਵਾਂਗ ਨਹੀਂ ਲੜੇ।
ਸੁਣ ਕਰ ਜਰੇ ਜਰੇ ਨਹੀਂ ਬੈਨ ਰਿਸਤੇ ਕਰ ਲਾਲ ਜੁਗ ਨੈਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਸੁਣ ਕੇ ਸਤਿਗੁਰਾਂ ਦੇ ਬਚਨਾਂ ਨੂੰ ਸੜ ਗਏ ਨੇ, ਸਹਾਰਾ ਨਹੀਂ ਕੀਤਾ ਸਤਿਗੁਰਾਂ ਦੇ ਕੀਤੇ ਹੋਏ ਬਚਨਾਂ ਨੂੰ ਤੇ ਗੁੱਸੇ ਦੇ ਨਾਲ ਅੱਖਾਂ ਦੋਵਾਂ ਦੀਆਂ ਲਾਲ ਹੋ ਗਈਆਂ।
ਦੋਨੋ ਖਤਰੀ ਸੈਤ ਨਵਾਬ ਚੰਚਲ ਕਰੇ ਤੁਰੰਗ ਸ਼ਿਤਾਬ।
ਦੋਵਾਂ ਖਤਰੀਆਂ ਨੇ ਸਮੇਤ ਸੂਬੇ ਦੇ ਆਪਣੇ ਘੋੜਿਆਂ ਨੂੰ ਚੰਚਲ ਕੀਤਾ ਸ਼ਿਤਾਬੀ ਦੇ ਨਾਲ ਕਾਲੀ ਦੇ ਨਾਲ।
ਟੁਕੇ ਨਿਕਟ ਗੁਰ ਚਾਹ ਸਮਾਰਾ ਚਾਂਪਣ ਮੈਂ ਕਟ ਬਾਣ ਸੰਚਾਰਾ।
ਟੁਕੇ ਨੇ ਸਾਰੇ ਦੇ ਸਾਰੇ ਨੇੜੇ ਆਪੋ ਆਪਣੇ ਤਨਸ਼ਾਂ ਦੇ ਵਿਚ ਉਹਨਾਂ ਨੇ ਤੀਰਾਂ ਨੂੰ ਪਾ ਲਿਆ।
ਐਚ ਐਚ ਤੀਨੋ ਬਲ ਪੀਨ ਸਤਿਗੁਰ ਸਨਮੁਖ ਛੋੜਨ ਕੀਨ।
ਖਿੱਚ ਖਿੱਚ ਕੇ ਤਿੰਨਾਂ ਨੇ ਆਪਣੇ ਤੀਰਾਂ ਦਾ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਉੱਤੇ ਪ੍ਰਹਾਰ ਕੀਤਾ।
ਸ੍ਰੀ ਹਰਗੋਬਿੰਦ ਹੈ ਚਪਲਾਵੇ ਇਤੇ ਉਤ ਫੇਰਤ ਅੰਗ ਬਚਾਵੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਚੰਚਲ ਘੋੜੇ ਨੂੰ ਇਧਰ ਉਧਰ ਕਦਾ ਕੇ ਉਹਨਾਂ ਤਿੰਨਾਂ ਦੇ ਪ੍ਰਹਾਰਾਂ ਨੂੰ ਬਚਾ ਲਿਆ।
ਆਪਣੋ ਤਨਖ ਕਠੋਰ ਸੰਵਾਰਾ ਖਰ ਖਪਰਾ ਤਰ ਗੁਣ ਸੰਚਾਰਾ।
ਇਸ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਠੋਰ ਭਿਆਨਕ ਤਨਿਸ਼ ਨੂੰ ਸਾਂਭਿਆ ਹੈ, ਇੱਕ ਖਪਰਾ ਤੀਰ ਲੈ ਕੇ ਸਤਿਗੁਰਾਂ ਨੇ ਉਸ ਦੇ ਵਿਚ ਪਾ ਲਿਆ।
ਤਾਣ ਕਾਣ ਲਗ ਮਾਰ ਸਬਾਨਾ ਗਯੋ ਬੇਗ ਜੁਤ ਸਰਪ ਸਮਾਨਾ।
ਸਤਿਗੁਰਾਂ ਨੇ ਖਪਰੇ ਤੀਰ ਨੂੰ ਧਨੁਸ਼ ਦੇ ਵਿਚ ਜੋੜਿਆ ਹੈ ਤੇ ਧਨੁਸ਼ ਦੀ ਡੋਰੀ ਨੂੰ ਕੰਨ ਦੇ ਤੱਕ ਜ਼ੋਰ ਦੇ ਨਾਲ ਖਿੱਚ ਕੇ ਤੀਰ ਛੱਡਿਆ ਹੈ। ਗਯੋ ਬੇਗ ਜੁਤ ਸਰਪ ਸਮਾਨਾ, ਸੱਪ ਦੇ ਵਾਂਗ ਛੂਕਦਾ ਹੋਇਆ ਤੀਰ ਕਮਾਨ ਦੇ ਵਿਚੋਂ ਬਾਹਰ ਨਿਕਲਿਆ।
रतन चांद को ताक चलावा, सोहल गयो तुरंग को कावा।
कवि जी लिखते ने कि रतन चंद नु मारन दे वास्ते तक के उस दे वल तीर चलाया से, पर रतन चंद हिल गया ते उदे घोड़े नु जाके तीर लगा।
उछरत की छाती बिद गयो, पाछल दिशा पार सर पायो।
घोड़ा उछलिया, ओदी घोड़े दी छाती दे विच जाके तीर वजा है ते लग के छाती वाले पास्यों पिछले पार ओ निकल गया।
गिरे उथलिया सहेरत खरे, खान बाण की सिफती करे।
उल्ट के उसे वेले घोड़ा थले डिग पिया है, घोड़े दे समेत रतन चंद भी थले डिग पिया है।
खान बाण की सिफती करे, उस वेले जड़ा खान अब्दुल खान से उसने गुरु दे चलाए हुए तीर दी सिफत की। मोसर की ये ती नहीं मार, पर्यो पार है को तर डार।
अब्दुल खान स्वयं सतगुरां दे तीर दी सिफत करदा है कि मेरे तीर दे विच भी इन्नी ताकत नहीं है कि जेकर इस तरीके दे नाल घोड़े दे अगले पास्यों लगे ते ओ दूसरे पासे निकल जाए।
रतन चांद गिर पार्यो संभारा, करम चांद तब पायो यागारा।
रतन चंद थले डिग पिया, ओने छेती दे नाल अपने आप दी संभाल कीते ते खलोता। दूसरे पासे कवि जी लिखदे ने करम चंद तब पायो अगारा, ते करम चंद उस वेले फिर अगे होया।
हाथी ओ तीर गोर के है लागा, काव ग्रीम मैं गिरियो ना आगा।
करम चंद ने तीर चलाया है जेड़ा सतगुरु हरगोविंद सच्चे पातशाह जी दे घोड़े दी तौण दे विच जा खुबिया है। काव ते जरूर लगा घोड़े नू, जख्म ते जरूर होया, पर कवि जी लिखदे ने कि घोड़ा उस वेले डिग्गा ना।
ऐच गुरु ने तीर निकारा, है छोरियो जिसमें बल पारा।
सतगुरु ने अपने घोड़े दी गिची दे विचों अपने हाथ दे नाल तीर बाहर कढ़िया है ते फिर घोड़े नू थोड़ा जा अगे चलाया, जेड़ा घोड़ा बड़ा बल वाला है।
प्रथम समान उठ्यो कर छाल, जात ग्रीव ते रुदर बेसाल।
कवि जी लिखदे ने कि भावे घोड़े दी गिची दे विचों बड़ा लहू डुलदा है, पर तां वी पहलां दी तरह ओ उछलिया है छाल मार के।
सत गुर के रिस उपजी महा, निज वाहन के श्रोणत लहा।
कवि जी लिखदे ने कि जदों अपने घोड़े दे विचों खून वहिंदा देखिया सतगुरां ने, उस वेले सतगुरां नूं होर वी ज्यादा क्रोध आया।
तनख सिखांद तरियो तिस काला, ऐंच्यो तूरन खड़ग कर राला।
सतगुरां ने तनच नूं फिर तों अपने मोढे ते टंग लिया है, अपने हथ दे विच तलवार नूं फड़े।
दड़ बड़ाए घोरा तब छेरा, करम चंद को तत्शिन घेरा।
सतगुरां ने अपने घोड़े नूं तेज कीता है ते जाके करम चंद नूं घेर लिया।
दारन गुरु सरूप जब हेरा, जीवन ते निरास तिस बेरा।
कवि जी लिखदे ने कि जदों ही करम चंद ने सतगुरां दे भयानक सरूप नूं देखिया, अपने आप दे विच उन्ने जीवन तों निराशा धारण कर ली।
प्रेर तुरंग सिपर गह हाथ, खेंच्यो खड़ग कोप के साथ।
सतगुरां ने अपने हाथ दे विच ढाल नूं फड़िया है, दूसरे हाथ दे विच तलवार नूं सांभिया है ते घोड़े नूं प्रेर के होर अगे गए।
गुर ने फिर चौगिर दबायो, जान्यो तबे काल नियर आयो।
कवि जी लिखदे ने कि गुरु ने घोड़े नूं फेर के मानो के चुगिरदा ही दबा लिया है, किसे पासे नूं जान नहीं दिंदे। जान्यो तबे काल नहीं हरायो, उस वेले जानिया करम चंद ने कि हुण मेरा काल लागे आ गए।
रतन चांद यार बाली नवाब, कीन सतिन ते पृथक शिताब।
रतन चंद तों
ਤੇ ਅਬਦੁਲ ਖਾਨ ਸੂਬੇ ਤੋਂ ਉਸ ਕਰਮ ਚੰਦ ਨੂੰ ਪਹਿਲਾਂ ਹੀ ਕਾਲੀ ਦੇ ਨਾਲ ਉਹਨਾਂ ਨੇ ਵੱਖਰਾ ਕਰ ਲਿਆ। ਬਾਲਕਰ ਗੁਰ ਨੇ ਖੜਗ ਪ੍ਰਹਾਰਾ ਕਰੀ ਸਿਪਰ ਆਗੇ ਤੇ ਸਵਾਰਾ। ਸਤਿਗੁਰਾਂ ਨੇ ਤਲਵਾਰ ਦਾ ਪ੍ਰਹਾਰ ਕੀਤਾ ਕਰਮ ਚੰਦ ਦੇ ਉੱਤੇ। ਕਰਮ ਚੰਦ ਨੇ ਅੱਗੋਂ ਢਾਲ ਕਰਕੇ ਉਸ ਵਾਰ ਨੂੰ ਬੇਅਸਰ ਕਰ ਦਿੱਤਾ।
ਜਬੇ ਵਾਰ ਤੇ ਅੰਗ ਬਚਾਵਾ ਤਬ ਤੁਰੰਗ ਸਿਰ ਕਾਟ ਗਿਰਾਵਾ।
ਕਵੀ ਜੀ ਲਿਖਦੇ ਨੇ ਭਾਵੇਂ ਕਰਮ ਚੰਦ ਨੇ ਢਾਲ ਦੇ ਨਾਲ ਆਪਣਾ ਆਪ ਬਚਾ ਲਿਆ, ਪਰ ਉਸ ਵਾਰ ਤੋਂ ਕਰਮ ਚੰਦ ਦਾ ਘੋੜਾ ਬਚ ਨਹੀਂ ਸਕਿਆ। ਘੋੜੇ ਦਾ ਸਿਰ ਸਤਿਗੁਰਾਂ ਨੇ ਉਸ ਤਲਵਾਰ ਦੇ ਵਾਰ ਦੇ ਨਾਲ ਵੱਢ ਦਿੱਤਾ।
ਗਿਰ ਕਰ ਕਰਮ ਚੰਦ ਹੋਏ ਖਰਿਓ ਰਤਨ ਚੰਦ ਡਿੱਗ ਆਵਣ ਕਰਿਓ।
ਜਦੋਂ ਘੋੜਾ ਡਿੱਗਾ ਕਰਮ ਚੰਦ ਧਰਤੀ ਦੇ ਉੱਤੇ ਪੈਰਾਂ ਨੂੰ ਜਮਾ ਕੇ ਖਲੋ ਗਿਆ। ਇੰਨੇ ਚ ਉਹਨੂੰ ਰਤਨ ਚੰਦ ਵੀ ਫਿਰ ਤੋਂ ਅੱਗੇ ਆ ਗਿਆ।
ਦੋਨੋ ਬਿਨ ਹੈ ਤੇ ਹੋਏ ਖਰੇ ਪਿਖ ਨਵਾਬ ਆਇਓ ਰਿਸ ਤਰੇ।
ਹੁਣ ਕਰਮ ਚੰਦ ਤੇ ਰਤਨ ਚੰਦ ਦੋਵਾਂ ਦੇ ਘੋੜੇ ਮਾਰੇ ਗਏ ਨੇ, ਉਹ ਧਰਤੀ ਦੇ ਉੱਤੇ ਖਲੋਤੇ ਨੇ ਪੈਰਾਂ ਨੂੰ ਜਮਾ ਕੇ। ਇੰਨੇ ਚਿਰ ਨੂੰ ਜਿਹੜਾ ਅਬਦੁਲ ਖਾਨ ਸੂਬਾ ਸੀ ਉਹ ਗੁੱਸੇ ਨੂੰ ਧਾਰਨ ਕਰਕੇ ਅੱਗੇ ਵਧੇ।
ਤੀਨੋ ਤੀਰ ਚਲਾਵਤ ਆਗੇ ਗੁਰ ਤਰੰਗ ਕੇ ਬਹੁਤੇ ਲਾਗੇ।
ਫਿਰ ਤਿੰਨਾਂ ਨੇ ਇਕੱਠੇ ਤੀਰ ਚਲਾਏ ਨੇ, ਜਿਹੜੇ ਚੱਲੇ ਹੋਏ ਤੀਰ ਸਤਿਗੁਰਾਂ ਦੇ ਘੋੜੇ ਨੂੰ ਬਹੁਤ ਸਾਰੇ ਲੱਗੇ ਨੇ।
ਅੰਗ ਅੰਗ ਬੀਦਿਓ ਜਿਸ ਕੇਰਾ ਰਿਸ ਤਰ ਗੁਰ ਨਵਾਬ ਕੋ ਹੇਰਾ।
ਤੀਰ ਚੱਲਣ ਦੇ ਨਾਲ ਘੋੜੇ ਦਾ ਮਾਨੋ ਕੇ ਅੰਗ ਅੰਗ ਉਹਨਾਂ ਤੀਰਾਂ ਦੇ ਨਾਲ ਵਿੰਨਿਆ ਗਿਆ ਹੈ। ਉਸ ਵੇਲੇ ਨਵਾਬ ਨੂੰ ਗੁੱਸੇ ਦੇ ਨਾਲ ਸਤਿਗੁਰਾਂ ਨੇ ਵੇਖਿਆ।
ਖਰ ਖਪਰਾ ਤਨ ਐਂਚ ਚਲਾਇਓ ਗਯੋ ਬੇਗ ਤੇ ਜਨ ਅਹੀ ਤਾਇਓ।
ਖਪਰਾ ਤੀਰ ਸਤਿਗੁਰਾਂ ਨੇ ਤਨਸ਼ ਦੇ ਵਿੱਚ ਪਾ ਕੇ ਚਲਾਇਆ ਹੈ। ਕਵੀ ਜੀ ਲਿਖਦੇ ਨੇ ਗਯੋ ਬੇਗ ਤੇ ਜਨ ਅਹੀ ਤਾਇਓ। ਬਾਰ ਬਾਰ ਕਵੀ ਜੀ ਇਸ ਗੱਲ ਦਾ ਪ੍ਰਮਾਣ ਦਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਛੂਕਦਾ ਹੋਇਆ ਤੀਰ ਜਾਂਦਾ ਹੈ ਜਿਵੇਂ ਕੋਈ ਸੱਪ ਛੂਕਦਾ ਹੋਇਆ ਜਾ ਰਿਹਾ ਹੋ।
ਵਿਚਰਤ ਸੂਬੇ ਕੋ ਹੈ ਭਾਰਾ ਲੱਗਿਓ ਜਾਏ ਤੇ ਭਾਲ ਮਜਾਰਾ।
ਜਿਹੜਾ ਸੂਬੇ ਦਾ ਘੋੜਾ ਇਧਰ ਉਧਰ ਵਿਚਰਦਾ ਸੀ ਬੜੀ ਚੰਚਲਤਾ ਦੇ ਨਾਲ ਉਸ ਘੋੜੇ ਦੇ ਮੱਥੇ ਦੇ ਵਿਚ ਜਾ ਕੇ ਤੀਰ ਖੋਗਿਆ।
ਦਾੜੇ ਅਵਨੀ ਪਰ ਗਿਰਿਓ ਤੁਰੰਗ ਖਰੋ ਨਵਾਬ ਸੰਭਾਰਿਓ ਅੰਗ।
ਦੜ ਕਰਦਾ ਹੋਇਆ ਧਰਤੀ ਦੇ ਉੱਤੇ ਘੋੜਾ ਨਵਾਬ ਦਾ ਡਿੱਗ ਪਿਆ ਹੈ। ਉਸ ਵੇਲੇ ਆਪਣੇ ਅੰਗਾਂ ਨੂੰ ਸੰਭਾਲ ਕੇ ਧਰਤੀ ਦੇ ਉੱਤੇ ਅਬਦੁਲ ਖਾਨ ਖਲੋਤਾ।
ਤਬ ਤੀਨੋ ਕੇ ਰਿਸ ਬਹੁ ਛਾਈ ਚਹਿਤ ਗੁਰੂ ਕੋ ਹੈ ਦੇ ਕਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਤਿੰਨਾਂ ਦੇ ਘੋੜੇ ਸਤਿਗੁਰਾਂ ਨੇ ਮਾਰ ਦਿੱਤੇ ਨੇ, ਜ਼ਮੀਨ ਦੇ ਉੱਤੇ ਤਿੰਨੇ ਖਲੋਤੇ ਨੇ। ਹੁਣ ਉਹਨਾਂ ਦੇ ਮਨ ਦੇ ਵਿੱਚ ਬਹੁਤਾ ਜ਼ਿਆਦਾ ਇਸ ਗੱਲ ਦਾ ਰੋਹ ਆਇਆ ਹੈ ਕਿ ਗੁਰੂ ਦੇ ਘੋੜੇ ਨੂੰ ਮਾਰ ਕੇ ਇਹਨੂੰ ਵੀ ਥੱਲੇ ਉਤਾਰ ਲਈ।
ਜੋਰ ਜੋਰ ਤੀਨੋ ਸਰ ਮਾਰੇ ਬੀਦੇ ਅੰਗ ਤੁਰੰਗਮ ਸਾਰੇ।
ਉਸ ਵੇਲੇ ਜੋੜ ਜੋੜ ਕੇ ਤੀਰ ਬਹੁਤੇ ਜ਼ਿਆਦਾ ਜ਼ੋਰ ਦੇ ਨਾਲ ਉਹਨਾਂ ਨੇ ਮਾਰੇ ਨੇ, ਜਿਨ੍ਹਾਂ ਚੱਲੇ ਹੋਏ ਤੀਰਾਂ ਨੇ ਘੋੜੇ ਨੂੰ ਬਹੁਤ ਬੁਰੀ ਤਰੀਕੇ ਦੇ ਨਾਲ ਜ਼ਖਮੀ ਕਰ ਦਿੱਤਾ।
ਤਬ ਤੀਨੋ ਤੇ ਛੁੱਟ ਕਰ ਤੀਰ ਲੱਗੇ ਪਾਲ ਹੈ ਕੇ ਬੜ ਪੀਰ।
ਦੁਬਾਰਾ ਫੇਰ ਤਿੰਨਾਂ ਨੇ ਤੀਰ ਚਲਾਏ ਨੇ, ਜਿਹੜੇ ਸਾਰੇ ਦੇ ਸਾਰੇ ਤੀਰ ਆਣ ਕੇ ਘੋੜੇ ਦੇ ਮੱਥੇ ਦੇ ਵਿੱਚ ਖੁੱਭ ਗਏ ਨੇ।
ਗਿਰ ਧਰਨੀ ਪਰ ਸੁਰਗ ਸਿਧਾਰਾ ਗੁਰ ਤਰ ਰਹੇ ਭਾਗ ਜਿਸ ਪਾਰਾ।
ਕਵੀ ਜੀ ਲਿਖਦੇ ਨੇ ਇਸ ਤੋਂ ਬਾਅਦ ਫਿਰ ਸਤਿਗੁਰਾਂ ਦਾ ਘੋੜਾ ਮਰ ਕੇ ਧਰਤੀ ਦੇ ਉੱਤੇ ਡਿੱਗ ਗਿਆ ਹੈ, ਮਾਨੋ ਕਿ ਸਵਰਗਾਂ ਦੇ ਵਿੱਚ ਪਹੁੰਚਿਆ ਹੈ। ਕਿਉਂਕਿ ਗੁਰ ਤਰ ਰਹੇ ਭਾਗ ਜਿਸ ਪਾਰਾ, ਇਸ ਘੋੜੇ ਦੇ ਕਵੀ ਜੀ ਲਿਖਦੇ ਨੇ ਕਿ ਬਹੁਤ ਵੱਡੇ ਭਾਗ ਹੋਣਗੇ ਕਿ ਜਿਹੜਾ ਸਤਿਗੁਰਾਂ ਦੇ ਬਹੁਤਾ ਜ਼ਿਆਦਾ ਕੋਲ ਰਿਹਾ, ਸਤਿਗੁਰਾਂ ਦਾ ਸਾਥ ਦਿੰਦਾ ਦਿੰਦਾ ਜਿਹੜਾ ਮਰਿਆ।
ਸ੍ਰੀ ਹਰ ਗੋਬਿੰਦ ਬੜ ਬਲ ਯੋਧਾ ਪਦ ਕੇ ਪਾਰ ਖਰੋ ਯੁਰ ਕਰੋਧਾ।
ਤੇ ਜਦੋਂ ਸਤਿਗੁਰਾਂ ਦਾ ਘੋੜਾ ਵੀ ਮਰ ਗਿਆ, ਫਿਰ ਸਤਿਗੁਰਾਂ ਨੇ ਆਪਣੇ ਚਰਨ ਕਮਲਾਂ ਦੇ ਉੱਤੇ ਆਪਣੇ ਸਰੀਰ ਦੇ ਭਾਰ ਨੂੰ ਚੱਲਿਆ ਹੈ ਤੇ ਕ੍ਰੋਧ ਨੂੰ ਤਾਰਨ ਕਰਕੇ ਅੱਗੇ ਵਧੇ। मनो दाहबे जगत अशेष बनियो रुद्र को हृदय बेख। कवि जी प्रमाण देंदे ने के मानो सारी दुनिया नु फना करन दे वास्ते, सारी दुनिया नु साड़ देन दे वास्ते, जिवें सतगुरां ने रुद्र दे शिवजी दे स्वरूप नु धारण कीता होवे, इस तरह लगदा है। क्योंकि विद्वान इस गल नु मनदे ने के जेकर सृष्टि दी सिरजना अकाल पुरख दे हुक्म दे द्वारा ब्रह्मा जी करदे ने, उसे तरीके दे नाल फिर संभाल करदे ने विष्णु भगवान जी, ते विद्वान इस गल नू मनदे ने के जेकर दुनिया नू फना करना होवे, नाश करना होवे, ते ओ ड्यूटी है शिव जी दी। एका माई जुगत व्याई तिन चेले परवान, एक संसारी एक भंडारी एक लाए दीवान। सतगुरु नानक देव सच्चे पातशाह जी इंज लिखदे ने, मेरा कहण तो पावे है के कवि जी ने प्रमाण दिता है के शिवजी दे वांग भयानक हो गए ने, जिवें सारी दुनिया नू फना कर देना होवे, इन्ना ज्यादा सतगुरु जी उस वेले रोह दे विच आए। विधि चंद आदक पट पारे लर्द तुरक कुछ अंतर तारे। कवि जी लिखदे ने भाई विधि चंद ते होर सतगुरां दे जिहड़े सूरमे ने ਉਹ ਸਤਿਗੁਰਾਂ ਤੋਂ ਥੋੜਾ ਦੂਰ ਅੰਤਰ ਨੂੰ ਧਾਰਨ ਕਰਕੇ ਲੜ ਰਹੇ ਸਨ, ਭਾਵ ਕੇ ਸਤਿਗੁਰਾਂ ਦੇ ਲਾਗੇ ਹੋਰ ਕੋਈ ਨਹੀਂ ਸੀ। ਲਖੀ ਉਹਨ ਗੁਰ ਕੋ ਹੈ ਮਰ ਗਯੋ ਰੁਕੇ ਤਿਸੀ ਦਿਸ਼ਰਣ ਬਹੁ ਕੀਓ। ਕਵੀ ਜੀ ਲਿਖਦੇ ਨੇ ਇਸ ਗੱਲ ਨੂੰ ਕੋਈ ਵੀ ਸਮਝ ਨਹੀਂ ਸਕਿਆ ਕਿ ਸਤਿਗੁਰੂ ਜੀ ਬਹੁਤ ਅੱਗੇ ਵਧ ਗਏ ਨੇ, ਇਸ ਤੋਂ ਇਲਾਵਾ ਕਿਸੇ ਨੂੰ ਇਹ ਵੀ ਪਤਾ ਨਹੀਂ ਲੱਗਾ ਕਿ ਗੁਰੂ ਜੀ ਦਾ ਘੋੜਾ ਮਰ ਗਿਆ ਹੈ। ਰੁਕੇ ਤਿਸੀ ਦਿਸ਼ ਰਣ ਬਹੁ ਕਹੇ, ਆਪਣੇ ਰਣ ਦੇ ਵਿਚ ਯੁੱਧ ਦੇ ਵਿਚ ਸਾਰੇ ਦੇ ਸਾਰੇ ਰੁੱਝੇ ਰਹੇ, ਕਿਸੇ ਨੇ ਵੀ ਸਤਿਗੁਰਾਂ ਦਾ ਧਿਆਨ ਨਾ ਦਿੱਤਾ। ਕੁਛ ਕ ਤਿਮਰ ਜਗ ਪਸਰਨ ਲਾਗਿਓ ਅਥੇ ਉਹ ਸੂਰ ਸੂਰਨ ਰਿਸ ਜਾਗਿਓ। ਇੰਨੇ ਚਿਰ ਨੂੰ ਥੋੜਾ ਥੋੜਾ ਜਿਹੜਾ ਹਨੇਰਾ ਹੈ ਉਹ ਪਸਰਨ ਲੱਗਾ ਸੀ, ਫੈਲਣ ਲੱਗਾ ਸੀ, ਅਥੇ ਉਹ ਸੂਰ ਸੂਰਨ ਰਿਸ ਜਾਗਿਓ। ਸੂਰਜ ਅਸਤ ਹੋ ਰਿਹਾ ਸੀ ਤੇ ਸੂਰਮਿਆਂ ਦੇ ਮਨ ਦੇ ਵਿਚ ਗੁੱਸਾ ਵਧ ਰਿਹਾ ਸੀ। ਉਤ ਨਵਾਬ ਜੁਤ ਚਾਹਤ ਸਾਰੇ ਨਿਸ ਤੇ ਪ੍ਰਥਮ ਲੇਹ ਗੁਰ ਮਾਰੇ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਅਬਦੁਲ ਖਾਨ ਸੂਬੇ ਦੇ ਸਮੇਤ ਸਾਰੇ ਚਾਹੁੰਦੇ ਨੇ ਕਿ ਰਾਤ ਪਹਿਲਾਂ ਹੋਣ ਹੋਣ ਤੋਂ ਗੁਰੂ ਨੂੰ ਮਾਰ ਦਿੱਤਾ ਜਾਵੇ। ਇਤ ਸਤ ਗੁਰ ਔਰ ਇਹ ਅਭਿਲਾਸਾ ਪ੍ਰਥਮ ਤਿਮਰ ਤੇ ਰਿਪਨ ਬਿਨਾਸ਼ਾ। ਕਵੀ ਜੀ ਲਿਖਦੇ ਨੇ ਜਿਵੇਂ ਤੁਰਕਾਂ ਦੇ ਮਨ ਦੇ ਵਿਚ ਇਹ ਚਾਹ ਹੈ ਕਿ ਹਨੇਰਾ ਹੋਣ ਤੋਂ ਪਹਿਲਾਂ ਗੁਰੂ ਨੂੰ ਮਾਰ ਦਿੱਤਾ ਜਾਵੇ, ਇਸੇ ਤਰੀਕੇ ਦੇ ਨਾਲ ਸਤਿਗੁਰਾਂ ਦੇ ਮਨ ਦੇ ਵਿਚ ਵੀ ਇਹੀ ਲਾਲਸਾ ਹੈ ਕਿ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਮੈਂ ਆਪਣੇ ਵੈਰੀਆਂ ਦਾ ਨਾਸ ਕਰਦੇ ਹਾਂ। ਹੱਥ ਕੈ ਛਤਰ ਚਿੰਤ ਕੋ ਖੋਏ ਰਹਿਣ ਵਿਖੇ ਸੁਖ ਸੋ ਪੁਨ ਸੋਏ। ਸਤਿਗੁਰੂ ਜੀ ਮਨ ਦੇ ਵਿਚ ਸੋਚਦੇ ਨੇ ਕਿ ਰਾਤ ਹੋਣ ਤੋਂ ਪਹਿਲਾਂ ਪਹਿਲਾਂ ਵੈਰੀਆਂ ਨੂੰ ਮਾਰ ਕੇ ਚਿੰਤਾ ਤੋਂ ਰਹਿਤ ਹੋ ਜਾਈਏ ਤੇ ਫੇਰ ਰਾਤ ਨੂੰ ਆਰਾਮ ਦੇ ਨਾਲ ਸੋਵਾਂਗੇ। ਦੋਹਨਨ ਕੀ ਸੈਨਾ ਯੁੱਤ ਲੜੈ ਸ਼ਸਤਰ ਪਹਾਰਤ ਮਾਰੈ ਮਰੈ। ਕਵੀ ਜੀ ਲਿਖਦੇ ਨੇ ਕਿ ਦੋਵਾਂ ਧਿਰਾਂ ਦੀ ਸੈਨਾ ਦੂਸਰੇ ਪਾਸੇ ਲੜਦੀ ਜਾ ਰਹੀ ਹੈ, ਸ਼ਸਤਰਾਂ ਦਾ ਪ੍ਰਹਾਰ ਕਰਕੇ ਮਰਦੀ ਹੈ ਜਾਂ ਮਾਰਦੀ। ਇਤ ਸੈਨਾ ਕੇ ਮੁਖ ਸਿਰਦਾਰ ਮਾਚੋ ਜੰਗ ਮਹਾ ਬਿਕਰਾਰ। ਤੇ ਦੂਸਰੇ ਪਾਸੇ ਸੈਨਾ ਦੇ ਮੁਖੀ ਸਰਦਾਰ ਨੇ ਮਾਚਿਓ ਜੰਗ ਮਹਾ ਬਿਕਰਾਰ, ਦੂਸਰੇ ਪਾਸੇ ਭਿਆਨਕ ਦਾ ਜੰਗ ਮਚਿਆ ਹੋਇਆ। ਤਬ ਤੀਨੋ ਨੇ ਹਿਰਦੈ ਵਿਚਾਰੇ ਮੇਲੇ ਆਪਸ ਮੈਂ ਬਾਕ ਉਚਾਰੇ। ਉਸ ਵੇਲੇ ਤਿੰਨਾਂ ਨੇ ਇੱਕ ਦੂਜੇ ਦੇ ਨਾਲ ਵਿਚਾਰ ਕੀਤੀ ਹੈ, ਆਪਸ ਦੇ ਵਿਚ ਮਿਲ ਕੇ ਇਸ ਤਰੀਕੇ ਦੇ ਨਾਲ ਕਹਿੰਦੇ ਨੇ। ਕਰਨੀ ਬਿਲਮ ਨਾ ਆਛੀ ਹਮੈ ਗੁਰ ਇੱਕ ਹਮ ਤੀਨੋ ਇਹ ਸਮੈ। ਆਪਸ ਦੇ ਵਿਚ ਸਲਾਹ ਕਰਦੇ ਨੇ ਕਿ ਸਾਨੂੰ ਹੁਣ ਜਿਆਦਾ ਦੇਰ ਨਹੀਂ ਲਾਉਣੀ ਚਾਹੀਦੀ ਕਿਉਂਕਿ ਗੁਰੂ ਤੇ ਇੱਕ ਹੈ ਤੇ ਦੂਸਰੇ ਪਾਸੇ ਉਹਦੇ ਮੁਕਾਬਲੇ ਦੇ ਵਾਸਤੇ ਅਸੀਂ ਤਿੰਨ ਹਾਂ। ਕਰੋ ਨੇਰ ਕੋ ਖੜਗ ਪਰਹਾਰੋ ਗੁਰ ਕੇ ਅੰਗ ਤੁਰਤ ਕਟ ਡਾਰੋ। ਇੱਕ ਦੂਜੇ ਨੂੰ ਕਹਿੰਦੇ ਨੇ ਕਿ ਨੇੜਾ ਕਰੀਏ ਗੁਰੂ ਦਾ ਤੇ ਤਲਵਾਰਾਂ ਦਾ ਪ੍ਰਹਾਰ ਕਰੀਏ ਤੇ ਗੁਰੂ ਦੇ ਅੰਗਾਂ ਨੂੰ ਛੇਤੀ ਦੇ ਨਾਲ ਹੀ ਕੱਟ ਦੇਈਏ। ਨਾ ਹੈ ਤਾਂ ਘੇਰ ਗਹੋ ਗੁਰ ਜੀਵਤ ਤਬ ਮੁਰਾਦ ਪੂਰਨ ਤੁਮ ਥੇਵਤ। ਇੱਕ ਜਣਾ ਕਹਿੰਦਾ ਕਿ ਜਾਂ ਤੇ ਘੇਰਾ ਪਾ ਕੇ ਤੇ ਗੁਰੂ ਨੂੰ ਮਾਰ ਦੇ ਤੇ ਜੇਕਰ ਬਲ ਚੱਲਦਾ ਹੈ ਸਾਡਾ ਤਿੰਨਾਂ ਦਾ ਤੇ ਫਿਰ ਜਾਂ ਗੁਰੂ ਨੂੰ ਜਿਉਂਦਿਆਂ ਹੀ ਫੜ ਲਈਏ। ਜੇਕਰ ਜਿਉਂਦਿਆਂ ਵੀ ਫੜ ਲਵਾਂਗੇ ਤਾਂ ਵੀ ਸਾਡੀ ਮੁਰਾਦ ਪੂਰੀ ਹੋ ਜਾਏਗੀ। ਰਤਨ ਚਾਂਦ ਤੇ ਸੋਹਣੇ ਮਕਾਨ ਗਵਨਿਓ ਸੂਬਾ ਬਣ ਸਭ ਧਨ। ਇਹ ਗੱਲ ਕਵੀ ਜੀ ਲਿਖਦੇ ਨੇ ਕਿ ਰਤਨ ਚੰਦ ਨੇ ਆਖੀ ਹੈ। ਰਤਨ ਚੰਦ ਤੋਂ ਸੁਣ ਕੇ ਗੱਲ ਫਿਰ ਸੂਬਾ ਸਵਧਾਨ ਹੋਇਆ। ਦੋਨੋ ਖਤਰੀ ਲੈ ਨਿਜ ਸਾਥ ਪਏ ਅਗਰ ਗਹਿ ਢਾਲਣ ਹਾਥ। ਦੋਵਾਂ ਖਤਰੀਆਂ ਨੂੰ ਨਾਲ ਲੈ ਕੇ ਸੂਬਾ ਸਤਿਗੁਰਾਂ ਦੇ ਵੱਲ ਅੱਗੇ ਵਧਿਆ ਹੈ। ਢਾਲਾਂ ਨੂੰ ਫੜ ਕੇ ਅੱਗੇ ਹੋਏ ਨੇ। ਨਿਕਟ ਆਣ ਗੁਰ ਕੋ ਬੰਗਾਰਿਓ ਤੈ ਬਹੁ ਲਸ਼ਕਰ ਤੁਰਕਣ ਮਾਰਿਓ। ਲਾਗੇ ਆਣ ਕੇ ਫਿਰ ਅਬਦੁਲ ਖਾਨ ਸੂਬੇ ਨੇ ਸਤਿਗੁਰਾਂ ਨੂੰ ਵੰਗਾਰਿਆ, ਕਹਿੰਦਾ ਤੈ ਬਹੁ ਲਸ਼ਕਰ ਤੁਰਕਣ ਮਾਰਿਓ। ਹੇ ਗੁਰੂ, ਤੂੰ ਬਹੁਤੇ ਸਾਰੇ ਤੁਰਕਾਂ ਦੇ ਲਸ਼ਕਰ ਨੂੰ ਮਾਰ ਦਿੱਤਾ। ਪ੍ਰਥਮ ਛਿਨਾਏ ਬਾਜ ਕੋ ਆਨਾ ਨਹੀਂ ਸ਼ਾਹ ਤੇ ਡਰ ਔਰ ਮਾਨਾ। ਇਸ ਤੋਂ ਇਲਾਵਾ ਸੂਬਾ ਕਹਿੰਦਾ ਕਿ ਬਾਦਸ਼ਾਹ ਦੇ ਬਾਜ ਨੂੰ ਖੋ ਕੇ ਤੂੰ ਲੈ ਆਇਆ, ਤੂੰ ਬਾਦਸ਼ਾਹ ਦਾ ਵੀ ਮਨ ਦੇ ਵਿੱਚ ਰਤਾ ਡਰ ਧਾਰਨ ਨਹੀਂ ਕੀਤਾ। ਕਹਿੰਦਾ ਅਬ ਵੀ ਨਿਰਪੈ ਕਾਰਜ ਕੀਨਾ ਕਰਿਓ ਯੁੱਧ ਕੁਛ ਬਲ ਨਹੀਂ ਜੀਨਾ। ਹੁਣ ਵੀ ਤੂੰ ਬਹੁਤ ਜ਼ਿਆਦਾ ਨਿਡਰਤਾ ਵਿਖਾਈ ਹੈ, ਨਿਡਰਤਾ ਦਾ ਕੰਮ ਕੀਤਾ ਹੈ ਕਿ ਵੱਡਾ ਯੁੱਧ ਲੜਿਆ ਹੈ, ਕਰਿਓ ਯੁੱਧ ਕੁਛ ਬਲ ਨਹੀਂ ਜੀਨਾ। ਕਹਿੰਦਾ ਗੁਰੂ, ਤੂੰ ਯੁੱਧ ਤੇ ਬੜਾ ਵੱਡਾ ਕੀਤਾ ਪਰ ਅਜੇ ਤੱਕ ਸਾਡੇ ਬਲ ਨੂੰ ਸਾਡੀ ਤਾਕਤ ਨੂੰ ਤੂੰ ਨਹੀਂ ਵੇਖਿਆ। ਕਾਨੇ ਸੁਪਟ ਕੇ ਪ੍ਰਾਣ ਬੇਦਾਰੇ ਅਬ ਆਇਓ ਹੈ ਅਗਰ ਹਮਾਰੇ। ਬਹੁਤੇ ਸਾਰੇ ਯੋਧਿਆਂ ਦਾ ਨਾਸ ਕਰਕੇ ਹੁਣ ਤੂੰ ਸਾਡੇ ਸਾਹਮਣੇ ਆਣ ਕੇ ਖਲੋਤਾ। ਲੇ ਸਭ ਕੋ ਪਲਟਾ ਤੁਵ ਮਾਰ ਤਬ ਸੁਭਤੈਂਗੇ ਲਾਤ ਪਸਾਰ। ਅਬਦੁਲ ਖਾਨ ਸੂਬਾ ਕਹਿੰਦਾ ਕਿ ਸਾਰਿਆਂ ਮਰੇ ਹੋਏ ਯੋਧਿਆਂ ਦਾ ਬਦਲਾ ਲੈ ਕੇ ਤੈਨੂੰ ਮਾਰ ਕੇ ਫਿਰ ਅਸੀਂ ਅੱਜ ਦੀ ਰਾਤ ਲੱਤਾਂ ਪਸਾਰ ਕੇ ਆਰਾਮ ਦੇ ਨਾਲ ਸੋਵਾਂਗੇ। ਸੁਣ ਕਰ ਬੋਲੇ ਸਤ ਗੁਰ ਸਾਚੇ ਅਰੇ ਮੂੜ ਕਿਆ ਕਹਿ ਮੈਂ ਕਾਚੇ। ਜਦੋਂ ਸੂਬੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਤੇ ਸੱਚੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ ਨੇ, ਕਹਿੰਦੇ ਨੇ ਅਰੇ ਮੂੜ ਕਿਆ ਕਹਿ ਮਤ ਕਾਚੇ। ਹੇ ਮੂਰਖ ਮਤ ਵਾਲਿਆ, ਤੂੰ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ। ਕਹਿੰਦੇ ਨੇ ਪ੍ਰਥਮ ਮਰੇ ਤਿੰਨ ਪਲਟਾ ਲੇਤ ਅਬ ਤੂੰ ਮਰ ਜੈ ਹੈ ਰਣ ਖੇਤ। ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲੇ ਮਰਿਆ ਹੋਇਆਂ ਦਾ ਬਦਲਾ ਲੈਣ ਦੇ ਵਾਸਤੇ ਅੱਗੇ ਆਇਆ ਹੈ, ਅਬ ਤੂੰ ਮਰ ਜੈ ਹੈ ਰਣ ਖੇਤ, ਪਰ ਤੂੰ ਬਦਲਾ ਲੈ ਨਹੀਂ ਸਕੇਗਾ, ਉਦੋਂ ਪਹਿਲਾਂ ਹੀ ਮਰ ਜਾਏਗਾ। ਕੋ ਪਲਟਾ ਲੈ ਹੈ ਪੁੰਨ ਤੇਰੇ ਦੁਆ ਸੁਤ ਸੋ ਮਰਵਾਏ ਅਗੇਰੇ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਹਿਲੇ ਮਰੇ ਹੋਇਆਂ ਦਾ ਬਦਲਾ ਲੈਣ ਦੇ ਵਾਸਤੇ ਤੂੰ ਸਾਹਮਣੇ ਆਇਆ ਹੈ ਤੇ ਜਦੋਂ ਤੂੰ ਮਰ ਜਾਏਗਾ, ਗੁਰੂ ਜੀ ਕਹਿੰਦੇ ਨੇ ਤੇਰਾ ਬਦਲਾ ਲੈਣ ਦੇ ਵਾਸਤੇ ਫਿਰ ਕੌਣ ਸਾਹਮਣੇ ਆਵੇਗਾ, ਕਿਉਂਕਿ ਦੁਆ ਸੁਤ ਸੋ ਮਰਵਾਏ ਅਗੇਰੇ। ਬਦਲਾ ਲੈਣ ਵਾਲੇ ਤੇਰੇ ਦੋ ਪੁੱਤਰ ਸਨ, ਉਹ ਤੇ ਪਹਿਲਾਂ ਹੀ ਮਰ ਗਏ ਨੇ। ਜਿਸ ਮਗ ਮੈਂ ਅਗਲੇ ਚੱਲ ਗਏ ਸੋ ਨਹੀਂ ਬੰਧ ਪਾਇਓ ਪ੍ਰਗਟੇ। ਸਤਿਗੁਰੂ ਜੀ ਕਹਿੰਦੇ ਨੇ ਕਿ ਮਰ ਕੇ ਜਿਹੜੇ ਰਸਤੇ ਰਾਹੀਂ ਤੇਰੇ ਬਾਕੀ ਦੇ ਸਾਥੀ ਗਏ ਨੇ, ਉਹ ਰਸਤਾ ਅਜੇ ਬੰਦ ਨਹੀਂ ਹੋਇਆ, ਉਹ ਤੇ ਰਸਤਾ ਅਜੇ ਤੇਰੇ ਜਾਣ ਦੇ ਵਾਸਤੇ ਵੀ ਖੁੱਲਾ ਹੀ। ਤੁਰਕਣ ਜਾਰਾ ਯੋ ਖੇਰ ਨਹਾਰ ਮੁਝ ਕੋ ਜਾਨੋ ਬਲੀ ਉਦਾਰ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਰਕਾਂ ਦੀਆਂ ਜੜਾਂ ਨੂੰ ਪੁੱਟਣ ਵਾਲਾ ਮੈਨੂੰ ਤੂੰ ਬਲੀ ਯੋਧਾ ਸਮਝ ਲੈ। ਤੁਮ ਤੀਨੋ ਮੈਂ ਏਕਲ ਖਰੋ ਲਰੋ ਮਰੋ ਕੁਛ ਤਰਾਸ ਨਾ ਤਰੋ। ਸਤਿਗੁਰੂ ਜੀ ਕਹਿੰਦੇ ਨੇ ਕਿ ਭਾਵੇਂ ਤੁਸੀਂ ਤਿੰਨ ਹੋ ਤੇ ਮੁਕਾਬਲੇ ਦੇ ਵਿੱਚ ਮੈਂ ਇਕੱਲਾ ਖਲੋਤਾ ਹਾਂ, ਪਰ ਤਾਂ ਵੀ ਤੁਸੀਂ ਲਰੋ ਮਰੋ ਜਾਂ ਮਾਰੋ ਡਰੋ ਨਾ।
ਆਵੇ ਇਹ ਜੋਦ ਮੂੜ ਉਪਜਾਇਓ ਸਨੇ ਸਨੇ ਜਗ ਮੇ ਵਧ ਜਾਇਓ।
ਸਤਿਗੁਰੂ ਜੀ ਕਹਿੰਦੇ ਨੇ ਇਹ ਕੋਈ ਪਹਿਲਾ ਯੁੱਧ ਨਹੀਂ ਹੈ, ਮਾਨੋ ਕਿ ਅਜੇ ਤੇ ਜੰਗਾਂ ਯੁੱਧਾਂ ਦੀ ਸ਼ੁਰੂਆਤ ਹੀ ਹੋਈ ਹੈ, ਇਸ ਤੋਂ ਬਾਅਦ ਵੀ ਬਹੁਤ ਸਾਰੇ ਯੁੱਧ ਲੜੇ ਜਾਣਗੇ।
ਹਮਰੇ ਸਿੱਖ ਸਦਾ ਬਲ ਸੰਗ ਤੁਰਕਣ ਸਾਥ ਕਰੈ ਵੱਢ ਜੰਗ।
ਸਾਡੇ ਜਿਹੜੇ ਸਿੱਖ ਨੇ ਉਹ ਸਦਾ ਬਲ ਦੇ ਨਾਲ ਤਾਕਤ ਦੇ ਨਾਲ ਤੁਰਕਾਂ ਦੇ ਨਾਲ ਜੰਗ ਲੜਦੇ ਰਹਿਣਗੇ ਲੰਮੇ ਸਮੇਂ ਤੱਕ।
छीन राज तेज हम सारे, कहां बाज की बात उचारे।
अब्दुल खान सूबे नु सतगुरु जी कहंदे ने के बादशाह दे बाज दी की गल करदा है। सतगुरु जी कहंदे ने असी ते बाज नहीं खोया, उन्हां दा राज भी खोना।
अब्दुल खान दिखावन हेत, करम चंद होए सन मुख खेत।
ग्रंथाकार भाई संतोख सिंह जी लिखदे ने अब्दुल खान नु दिखाउण दे वास्ते करम चंद फिर सामने होया है सतगुरां दे।
ताल खड़ग दोनों कर तारे, फांद चरण सो गुरु ललकारे।
ताल नूं ते तलवार नूं दोवां चीजां नूं करम चंद ने सांभिया है ते छाल मार के सतगुरां नूं अगे जाके उन्ने ललकारे।
बाण सुचे ते अब मैं तुझ मारो, पित हत कोरिन सकल उतारो।
ललकारा मार के करम चंद कहिंदा गुरु सचेत हो जा, मैं तेनू हुण मारांगा, अपने प्यो दा जिहड़ा बदला है ना वो तेरे तो पूरा करांगा।
चंदू को सुत मोको जान, पित पलटे त तुम किया हान।
करमचंद कहिंदा कि मैं चंदू दा सपुत्र हां और जिवें तू अपने प्यो दा बदला पूरा करन दे वास्ते मेरे प्यो नू मारिया है, उसे तरीके दे नाल मैं अपने प्यो दा बदला तेनू मार के पूरा करांगा।
तैसी बनी बात मोह आए, ऐसो समो नहीं कब पाए।
मेरे वास्ते बड़ी चंगी गल बन के आ गई है, तू मेरे प्यो नू मार के अपने प्यो दा बदला पूरा कीता सी, कहिंदा हुण मैं तेनू मार के अपने प्यो दा बदला लवांगा, ऐसो समो नहीं कब पाए। इस तो चंगा समा करमचंद कहिंदा होर मैनू कदे नहीं मिलना।
करत प्रतीखण प्राप्त होवा, इम कह उचरत को गुर जोवा।
ग्रंथाकार भाई संतोख सिंह जी लिखदे ने इस तरीके दे नाल करमचंद ने सतगुरां नूं मंगा रिहा है, कहिंदा बड़ा चंगा मौका मिल गया है।
इम कह उचरत के गुर जोवा,
इस तरह कह के छाल मारी ते सतगुरां ने उस नूं वेख्या। इस जगह दे उत्ते कवि जी अपने अगले अध्याय दा प्रारंभ करदे ने।
जबै चंदू नंदन गयो, गुर के सनमुख आए, रतन चांद सुबादो आए तिस पिछवाए।
ग्रंथाकार भाई संतोख सिंह जी लिखदे ने कि जदों चंदू दा पुत्र करम चंद सतगुरां दे सामने गया है, उस वेले रतन चंद ते सूबा ओदे पिछे पिछे अगां वधे।
खड़गी उबार गुरु पर आयो, कर बाहन बल तवै चलायो।
तलवार नू उच्चा चुक के गुरु दे ते वार करन दे वास्ते बाहां नू लार के करमचंद आया।
सिर पर आवत वार निहारा, सतगुर टाला तुरत संभारा।
सिर दे उत्ते जदों वार नू आउंदा देखिया, उस वेले सतगुरां ने अपनी ढाल नू संभालिया।
लियो वार ते रोक्यो आगा, फूलन लाग चिणग जन जागा।
अपनी ढाल दे उत्ते करमचंद दे कीते होए वार नू सतगुरां ने रोकिया है। कवि जी लिखदे ने कि ढाल दे उत्ते जिहड़े फुल लगे हुंदे ने उन्हां दे विच करमचंद दी तलवार लगी है, जिस तलवार दे लगण दे नाल बहुत सारे चंगियाड़े निकले।
पौन सतगुर कुछ फांदन करके, बाम हाथ ते बल संबर के।
उस वेले सतगुरु जी थोड़ा अगे दौड़े ने, बाम हाथ ते बल संबर के खब्बे हाथ दे नाल बल नू संभालिया।
दूसर वार प्रहारत जाना, हती बदन पर सिपर महाना।
जिन्ने चिर नू सतगुरु जी अगे वधे ने इन्ने चिर नू करमचंद ने तलवार दा दूसरा वार कर दिता। हती बदन पर सिपर महाना, पर कहिंदे ने कि सतगुरां ने नाले ते वार नू रोकिया ते नाले जोर दे नाल ओ जिहड़ी ढाल सी ना ओ करमचंद दे मुंह दे उत्ते मारी।
गेरे ओ तारा पर मुरछा पाई, को सह सकै थिरे अगुवाई।
ग्रंथाकार भाई संतोख सिंह जी लिखदे ने कि मुंह दे उत्ते जोर दे नाल जदों ढाल वजी है ते बेहोश होके धरती दे उत्ते डिग पिया,
ਕੋ ਸਹਿ ਸਕੈ ਥਿਰੇ ਅਗਵਾਈ। ਕਵੀ ਜੀ ਲਿਖਦੇ ਨੇ ਕਿ ਕੌਣ ਸਹਾਰ ਸਕਦਾ ਹੈ ਸਤਿਗੁਰਾਂ ਦੇ ਐਸੇ ਵਾਰ ਨੂੰ।
ਸੂਬੇ ਤਾੜਿਆ ਗੁਰੂ ਜੀ ਖਲੇ ਕੱਲੇ ਸਣੇ ਖਤਰੀਆਂ ਚੱਟ ਤਾਇਆ ਜੀ ਐਨ ਮੌਕੇ ਉੱਤੇ ਤਿੰਨੇ ਆਣ ਪਹੁੰਚੇ ਕਹਿੰਦੇ ਰੱਬ ਨੇ ਕੰਮ ਬਣਾਇਆ ਜੀ ਵੈਰੀ ਕੱਲਾ ਸਾਡੇ ਕਾਬੂ ਆਏ ਗਿਆ ਬੜਾ ਹੌਸਲਾ ਵੇਖ ਵਧਾਇਆ ਜੀ ਸਤਿਗੁਰਾਂ ਨੇ ਵੇਖਿਆ ਆਏ ਵੈਰੀ ਹੱਥ ਧਨਕ ਗੰਢੀ ਵਤੇ ਪਾਇਆ ਜੀ ਸਾਵਧਾਨ ਹੋ ਕੇ ਆਪ ਖੜੇ ਹੋ ਗਏ ਕਰਮ ਚੰਦ ਅਗਾਂ ਵੱਧ ਆਇਆ ਜੀ ਕਹਿੰਦਾ ਲਵਾਂਗਾ ਅੱਜ ਮੈਂ ਵੈਰ ਪਿਓ ਦਾ ਸੱਚੇ ਰੱਬ ਸਬੱਬ ਹੈ ਲਾਇਆ ਜੀ ਤੁਸੀਂ ਵਿੱਚ ਮੈਦਾਨ ਦੇ ਮਾਰੇ ਜਾਵੋ ਹੱਸ ਸਤਿਗੁਰਾਂ ਅੱਗੋਂ ਜਤਾਇਆ ਜੀ ਤੁਹਾਡੇ ਵੈਰ ਪਿੱਛੋਂ ਸਾਥੋਂ ਲਉ ਕਿਹੜਾ ਤਾਨਾ ਤੀਰ ਉਹਦੀ ਛਾਤੀ ਲਾਇਆ ਜੀ ਕਰਮ ਚੰਦ ਨੇ ਪੈਂਤਲਾ ਬਦਲ ਦੇਹੀ ਖੰਡਾ ਸਤਿਗੁਰਾਂ ਦੇ ਉੱਤੇ ਵਾਹਿਆ ਜੀ ਸਤਿਗੁਰੂ ਜੀ ਵਾਰ ਬਚਾ ਗਏ ਉਹਨੂੰ ਮਾਰ ਕੇ ਟਾਲ ਗਿਰਾਇਆ ਜੀ
ਕਰਮ ਚੰਦ ਨੂੰ ਤੇ ਟਾਲ ਮਾਰ ਕੇ ਸਤਿਗੁਰਾਂ ਨੇ ਬੇਹੋਸ਼ ਕਰ ਦਿੱਤਾ ਤੇ ਦੂਸਰੇ ਪਾਸੇ ਰਤਨ ਚੰਦ ਦਾ ਕੀ ਹੋਇਆ ਕਵੀ ਜੀ ਨੇ ਉਸ ਨੂੰ ਇਸ ਤਰ੍ਹਾਂ ਲਿਖਿਆ
ਰਤਨ ਚੰਦ ਦਿੜ ਦੂਜੀ ਓਰ ਖੜ ਗਿਓ ਬਾਹਰ ਆਏ ਕਰ ਜੋਰ
ਹੁਣ ਕਰਮ ਚੰਦ ਤੇ ਬੇਹੋਸ਼ ਹੋ ਕੇ ਧਰਤੀ ਦੇ ਉੱਤੇ ਡਿੱਗ ਪਿਆ ਹੈ ਇਸ ਤੋਂ ਬਾਅਦ ਫਿਰ ਰਤਨ ਚੰਦ ਦੂਸਰੇ ਪਾਸਿਓਂ ਤਲਵਾਰ ਨੂੰ ਸਾਂਭ ਕੇ ਅੱਗੇ ਆਇਆ
ਨਟ ਜਿਮ ਫਾਂਦ ਤੇ ਆਣ ਚਲਾਇਓ ਗੁਰ ਟਰ ਬਾਏ ਵਾਰ ਬਚਾਇਓ
ਛਾਲ ਮਾਰਦਾ ਹੋਇਆ ਰਤਨ ਚੰਦ ਅੱਗੇ ਵਧਿਆ ਹੈ ਤਲਵਾਰ ਦਾ ਵਾਰ ਕੀਤਾ ਹੈ ਤੇ ਸਤਿਗੁਰਾਂ ਨੇ ਖੱਬੇ ਪਾਸੇ ਹੋ ਕੇ ਵਾਰ ਤੋਂ ਬਚਾ ਕੀਤਾ
ਉਪਰ ਕੋ ਉਛਰਤ ਪੁਣ ਆਵਾ ਦੁਤੀਆ ਵਾਰ ਕੋ ਚੈਤ ਚਲਾਵਾ
ਉਛਲ ਕੇ ਉਪਰਲੇ ਪਾਸੇ ਫੇਰ ਰਤਨ ਚੰਦ ਆਇਆ ਹੈ ਦੁਤੀਏ ਵਾਰ ਕੋ ਚੈਤ ਚਲਾਵਾ ਆਪਣਾ ਦੂਸਰਾ ਵਾਰ ਕਰਨਾ ਚਾਹੁੰਦਾ
ਤਾਵਦ ਸ਼ੀਘ੍ਰ ਧਾਰ ਗੁਰ ਸਾਚਾ ਕਾਂਡ ਕਮਰ ਤੇ ਹੱਥ ਸ ਤਮਾਚਾ
ਉਸੇ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸ਼ੀਘਰਤਾ ਨੂੰ ਧਾਰਨ ਕੀਤਾ ਆਪਣੇ ਕਮਰ ਕਸੇ ਦੇ ਵਿੱਚੋਂ ਤਮੰਚਾ ਕੱਢ ਕੇ ਉਸ ਦਾ ਵਾਰ ਕੀਤਾ ਤਮੰਚਾ ਆਖਿਆ ਜਾਂਦਾ ਹੈ ਪਿਸਤੌਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਇਸ ਗੱਲ ਦਾ ਬਿਆਨ ਕੀਤਾ ਇਸ ਤੋਂ ਇਲਾਵਾ ਭਾਈ ਕਾਨ ਸਿੰਘ ਜੀ ਨਾਭਾ ਨੇ ਜਿਹੜਾ ਮਹਾਨ ਕੁਛ ਲਿਖਿਆ ਜਦੋਂ ਮੈਂ ਤਮੰਚੇ ਦਾ ਉੱਥੇ ਅਰਥ ਵੇਖਿਆ ਉਹਨਾਂ ਨੇ ਇਸੇ ਤਰੀਕੇ ਦੇ ਨਾਲ ਲਿਖਿਆ ਹੋਇਆ ਕਿ ਤਮੰਚਾ ਪਿਸਤੌਲ ਨੂੰ ਆਖਿਆ ਜਾਂਦਾ ਭਾਈ ਕਾਨ ਸਿੰਘ ਜੀ ਨਾਭਾ ਨੇ ਹੂਬ ਹੂ ਇਹੀ ਜਿਹੜੀ ਤੁਕ ਹੈ ਨਾ ਸੂਰਜ ਪ੍ਰਕਾਸ਼ ਦੀ ਉਸੇ ਨੂੰ ਲਿਖਿਆ ਉੱਥੇ ਇਸੇ ਤਰੀਕੇ ਦੇ ਨਾਲ ਲਿਖਿਆ ਕਾਢ ਕਮਰ ਤੇ ਹੱਥ ਤਮਾਚਾ ਕਿ ਕਮਰ ਦੇ ਵਿੱਚੋਂ ਕੱਢ ਕੇ ਉਸ ਵੇਲੇ ਤਮੰਚਾ ਮਾਰਿਆ ਭਾਵ ਕੇ ਪਿਸਤੌਲ ਦਾ ਵਾਰ ਕੀਤਾ ਉਸ ਰਤਨ ਚੰਦ ਦੇ ਉੱਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ
ਕਿਸੀ ਵਲਾਇਤ ਤੇ ਸਿੱਖ ਲਿਆਇਓ ਬਚੈਨਾ ਕਿਉਂ ਹੋ ਜਿਹ ਨਰ ਖਾਇਓ
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਲਾਇਤ ਦੇ ਵਿੱਚੋਂ ਕਿਸੇ ਬਾਹਰਲੇ ਦੇਸ਼ ਦੇ ਵਿੱਚੋਂ ਕਿਸੇ ਸਿੱਖ ਨੇ ਇਹ ਜਿਹੜਾ ਪਿਸਤੌਲ ਹੈ ਨਾ ਇਹ ਸਤਿਗੁਰਾਂ ਨੂੰ ਭੇਟਾ ਕੀਤਾ ਸੀ
ਬਚੈਨਾ ਕਿਉਂ ਹੋ ਜਿਹ ਨਰ ਖਾਇਓ ਇਹਦੇ ਵਾਰ ਤੋਂ ਕਵੀ ਜੀ ਲਿਖਦੇ ਨੇ ਕਿ ਕੋਈ ਬਚ ਨਹੀਂ ਸਕਦਾ ਰਤਨ ਚੰਦ ਕੇ ਲਾਗਸ ਛਾਤੀ ਉਛਰਤ ਉੱਚੇ ਅਵਨ ਪਪਾਤੀ
ਰਤਨ ਚੰਦ ਦੀ ਛਾਤੀ ਦੇ ਵਿੱਚ ਪਿਸਤੌਲ ਦੀ ਗੋਲੀ ਵੱਜੀ ਹੈ ਉਛਰੇ ਉੱਚੇ ਅਵਨ ਪਪਾਤੀ ਉਸੇ ਵੇਲੇ ਉੱਚੀ ਉਛਲ ਕੇ ਡਿੱਗ ਪਿਆ ਹੈ ਕਵੀ ਜੀ ਲਿਖਦੇ ਨੇ ਕਿ ਉੱਚਾ ਉਛਲ ਕੇ ਧਰਤੀ ਦੇ ਉਸ ਵੇਲੇ ਰਤਨ ਚੰਦ ਡਿੱਗ ਪਿਆ
ਉਗਲਤ ਸ਼੍ਰੋਣਤ ਬਦਨ ਪਸਾਰੇ ਪ੍ਰਾਣ ਗਏ ਨਹੀਂ ਹਾਏ ਉਚਾਰੇ
ਉਸੇ ਵੇਲੇ ਮਰ ਕੇ ਰਤਨ ਚੰਦ ਧਰਤੀ ਦੇ ਉੱਤੇ ਡਿੱਗ ਪਿਆ ਹੈ ਮੂੰਹ ਦੇ ਵਿੱਚੋਂ ਵੀ ਖੂਨ ਨਿਕਲਣ ਲੱਗ ਪਿਆ ਹੈ ਪ੍ਰਾਣ ਗਏ ਨਹੀਂ ਹਾਏ ਉਚਾਰੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰਾਣ ਉਸ ਦੇ ਨਿਕਲ ਗਏ ਨੇ ਪਰ ਰਤਨ ਚੰਦ ਦੇ ਮੂੰਹ ਦੇ ਵਿੱਚੋਂ ਹਾਏ ਦਾ ਸ਼ਬਦ ਵੀ ਨਿਕਲ ਨਹੀਂ ਸਕਿਆ ਇਸ ਤਰੀਕੇ ਦੇ ਨਾਲ ਉਸ ਵੇਲੇ ਰਤਨ ਚੰਦ ਦੀ ਮੌਤ ਹੋਈ ਰਤਨ ਚੰਦ ਦਾ ਕੀ ਹੋਇਆ ਕਵੀ ਜੀ ਨੇ ਉਸ ਨੂੰ ਇਸ ਤਰ੍ਹਾਂ ਲਿਖਿਆ
ਜੁੱਟੇ ਵਿੱਚ ਮੈਦਾਨ ਦੇ ਵਾਂਗ ਅਰਜਨ ਸ਼ਸਤਰ ਵਿਦਿਆ ਹੁਨਰ ਕਮਾਇਆ ਜੀ ਆਪੋ ਆਪਣੇ ਦਾਓ ਚਲਾਉਂਦੇ ਰਹੇ ਜ਼ੋਰ ਘੱਟ ਨਾ ਕਿਸੇ ਨੇ ਲਾਇਆ ਜੀ ਉਹ ਤਾਂ ਮੁਰਛਾ ਖਾਏ ਕੇ ਡਿੱਗ ਪਿਆ ਰਤਨ ਚੰਦ ਦੋ ਤਾਰਾ ਚਲਾਇਆ ਜੀ ਸਤ ਗੁਰਾਂ ਨੇ ਢਾਲ ਤੇ ਬੋਚ ਲਿਆ ਉਹਦੇ ਸਿਰ ਤੇ ਵਾਰ ਤਕਾਇਆ ਜੀ ਅੱਖ ਫਰਕ ਨੂੰ ਪਹਿਲਾਂ ਹੀ ਕਰ ਟੇਰੀ ਉਹਨੂੰ ਖਾਕ ਦੇ ਨਾਲ ਮਿਲਾਇਆ ਜੀ ਸਾਥੀ ਡਿੱਗੇ ਦੋਏ ਵੇਖ ਨਵਾਬ ਡਰਿਆ ਉਸ ਪਿਛਾ ਨੂੰ ਭੱਜਣਾ ਚਾਹਿਆ ਜੀ ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਰਤਨ ਚੰਦ ਨੂੰ ਮਾਰ ਦਿੱਤਾ ਤੇ ਦੂਸਰੇ ਪਾਸੇ ਕਰਮ ਚੰਦ ਨੂੰ ਢਾਲ ਦਾ ਵਾਰ ਕਰਕੇ ਬੇਹੋਸ਼ ਕਰ ਦਿੱਤਾ ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।